ਬਾਦਸ਼ਾਹ ਔਰੰਗਜ਼ੇਬ ਦਿੱਲੀ ਤੋਂ ਦੱਖਣ ਦਿਸ਼ਾ ਵੱਲ ਹੈਦਰਾਬਾਦ ਦੀ ਰਿਆਸਤ ਦਾ ਮਾਲਕ ਰਾਜਾ ਤਾਨਿਆਸ਼ਾਹ ਗੋਲਕੁੰਡਾ ਦੇ ਕਿਲੇ ਦੇ ਵਿੱਚ ਲੜ ਰਿਹਾ ਹੈ। ਲੜਦੇ ਨੂੰ ਕਈ ਸਾਲ ਉਸੇ ਪਾਸੇ ਬਤੀਤ ਹੋ ਗਏ। ਇੱਧਰ ਜਿਹੜਾ ਦਿੱਲੀ ਦਾ ਜਾਂ ਪੰਜਾਬ ਦਾ ਜਾਂ ਪਹਾੜੀ ਰਿਆਸਤਾਂ ਦੇ ਰਾਜ ਦੀ ਗੱਲ ਸੀ, ਇਹਦੇ ਵੱਲੋਂ ਮੀਆਂ ਖਾਨ ਨਾਮ ਦਾ ਇੱਕ ਨਵਾਬ ਮੁਕਰਰ ਕੀਤਾ ਗਿਆ। ਮੀਆਂ ਖਾਨ ਜੰਮੂ ਆਇਆ, ਇੱਕ ਅਲਫ ਖਾਨ ਨਾਮ ਦਾ ਪਠਾਣ ਇਹਦੇ ਮਤਹਿਤ ਸੀ। ਮੀਆਂ ਖਾਨ ਨੇ ਹੁਕਮ ਕੀਤਾ ਅਲਫ ਖਾਨ ਨੂੰ ਕਿ ਤੂੰ ਬਦਲ ਲੈ ਜਾ, ਫੌਜ ਲੈ ਜਾ, ਔਰ ਆਪਣੇ ਨਾਲ ਫੌਜ ਲਿਜਾ ਕੇ ਪਹਾੜੀ ਰਿਆਸਤਾਂ ਦੇ ਜਿਹੜੇ ਰਾਜੇ ਨੇ ਉਹਨਾਂ ਕੋਲੋਂ ਖਿਰਾਜ ਜਿਹੜਾ ਹੈ ਉਹ ਲੈ ਕੇ ਆ, ਟੈਕਸ ਲੈ ਕੇ ਆ। ਅਲਫ ਖਾਨ ਦਲ ਲੈ ਕੇ ਚੜ ਕੇ ਜੰਮੂ ਤੋਂ ਆਇਆ। ਜਦੋਂ ਕਿਰਪਾਲ ਕਟੋਚੀਏ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਮੇਰੇ ਤੇ ਹਮਲਾ ਹੋਣ ਲੱਗਾ, ਤਾਂ ਕਿਰਪਾਲ ਕਟੋਚੀਏ ਨੇ ਲੜਨ ਦੀ ਬਜਾਏ ਅਲਫ ਖਾਨ ਅੱਗੇ ਹੱਥ ਜੋੜ ਕੇ ਮਿੰਨਤਾਂ ਤਰਲੇ ਕਰਕੇ ਆਪਣੀ ਜਾਨ ਬਚਾ ਕੇ ਅਲਫ ਖਾਨ ਨੂੰ ਰਾਜੇ ਭੀਮ ਚੰਦ ਦੇ ਗਲ ਪਾ ਦਿੱਤਾ ਕਿ ਜੇ ਤੂੰ ਟੈਕਸ ਲੈਣਾ ਤਾਂ ਪਹਿਲਾਂ ਰਾਜੇ ਭੀਮ ਚੰਦ ਕੋਲੋਂ ਲੈ, ਕਿਉਂਕਿ ਭੀਮ ਚੰਦ ਨੂੰ ਜਿੱਤਣ ਤੋਂ ਬਾਅਦ ਬਾਕੀ ਦੇ ਜਿੰਨੇ ਰਾਜੇ ਨੇ ਆਪੇ ਤੈਨੂੰ ਟੈਕਸ ਦੇਣਗੇ। ਅਲਫ ਖਾਨ ਨੇ ਆਪਣਾ ਦੂਤ ਰਾਜੇ ਭੀਮ ਚੰਦ ਕੋਲ ਭੇਜਿਆ, ਪਰ ਭੀਮ ਚੰਦ ਨੇ ਵੀ ਅੱਗੋਂ ਟੈਕਸ ਦੇਣ ਦੀ ਬਜਾਏ ਲੜਨਾ ਪਸੰਦ ਕੀਤਾ, ਔਰ ਅਲਫ ਖਾਨ ਨੇ ਜਿਹੜਾ ਨਦੌਣ ਦਾ ਮੈਦਾਨ ਹੈ ਉੱਥੇ ਆ ਕੇ ਡੇਰਾ ਕਰ ਲਿਆ, ਪੜਾ ਕਰ ਲਿਆ। ਭੀਮ ਚੰਦ ਵਿਚਾਰ ਕਰਨ ਲੱਗਾ, ਨਾਲ ਦੇ ਜਿਹੜੇ ਕੁਝ ਰਾਜਿਆਂ ਦੀ ਮਦਦ ਵਾਸਤੇ ਨੇ ਉਹਨਾਂ ਨੂੰ ਬੁਲਾਇਆ, ਪਰ ਇਹਦੇ ਵਜ਼ੀਰ ਨੇ ਕਿਹਾ ਕਿ ਹੇ ਭੀਮ ਚੰਦ, ਜੇ ਤੂੰ ਜਿੱਤਣਾ ਚਾਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮਦਦ ਪ੍ਰਾਪਤ ਕਰ, ਉਹਨਾਂ ਦੀ ਸਹਾਇਤਾ ਤੋਂ ਮਦਦ ਤੋਂ ਬਿਨਾਂ ਤੂੰ ਜਿੱਤ ਨਹੀਂ ਸਕੇਗਾ। ਤੋ ਭੀਮ ਚੰਦ ਨੇ ਆਪਣਾ ਵਜ਼ੀਰ ਦਸਮੇਸ਼ ਪਾਤਸ਼ਾਹ ਦੇ ਚਰਨਾਂ ਚ ਆਨੰਦਪੁਰ ਸਾਹਿਬ ਭੇਜਿਆ। ਸਤਿਗੁਰੂ ਜੀ ਨੇ ਭੀਮ ਚੰਦ ਦੀ ਬੇਨਤੀ ਪ੍ਰਵਾਨ ਕਰ ਲਈ, ਆਖਿਆ ਸੀ ਰਾਜੇ ਭੀਮ ਚੰਦ ਦੀ ਮਦਦ ਕਰਨ ਵਾਸਤੇ ਉਹਦੇ ਨਾਲ ਚੜਾਂਗੇ, ਔਰ ਭੀਮ ਚੰਦ ਨੂੰ ਕਹਿ ਦੇ ਉਸੇ ਦੀ ਫਤਿਹ ਹੋਵੇ। ਤੋ ਉਸ ਵਕਤ ਵਜ਼ੀਰ ਵਾਪਸ ਆਇਆ, ਭੀਮ ਚੰਦ ਨੂੰ ਇਸ ਗੱਲ ਦੀ ਖੁਸ਼ੀ ਹੋਈ। ਰਾਜਾ ਜਸਰੋਟੀਆ, ਰਾਜਾ ਜਸਵਾਲੀਆ, ਰਾਜਾ ਡਡਵਾਲੀਆ, ਇਹਨਾਂ ਰਾਜਿਆਂ ਦੀ ਫੌਜ ਆਪਣੇ ਨਾਲ ਲੈ ਕੇ ਰਾਜਾ ਭੀਮ ਚੰਦ ਨਗਾਰੇ ਵਜਾਉਂਦਾ ਹੋਇਆ ਨਦੌਣ ਦੇ ਮੈਦਾਨ ਨੂੰ ਚੜਨ ਲੱਗਾ। ਇਧਰੋਂ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਮਦਦ ਕਰਨ ਵਾਸਤੇ ਭੀਮ ਚੰਦ ਦੇ ਨਾਲ ਨਦੌਣ ਨੂੰ ਜਾ ਰਹੇ ਨੇ। ਆਓ, ਨਦੌਣ ਦਾ ਜੰਗ ਜਿਵੇਂ ਸ਼ੁਰੂ ਹੋਇਆ ਉਹ ਕਥਾ ਪੰਥ ਦੇ ਮਹਾਨ ਵਿਦਵਾਨ ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਇਹ ਪਾਵਨ ਕਥਾ ਬੜੇ ਸੋਹਣੇ ਢੰਗ ਨਾਲ ਸੋਹਣੇ ਤਰੀਕੇ ਨਾਲ ਲਿਖ ਰਹੇ ਨੇ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਅੰਦਰ ਆਪਣੀ ਹਾਜ਼ਰੀ ਲਵਾਉਣ ਵਾਸਤੇ ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਦੁਇਰਾ ਭਏ ਸ਼ਗਨ ਸਭ ਜੀਤ ਕੇ ਭੀਮ ਚੰਦ ਆਨੰਦ।
ਰਾਜੇ ਭੀਮ ਚੰਦ ਨੇ ਤਿਆਰੀ ਕਰਕੇ ਆਪਣੀ ਰਾਜਧਾਨੀ ਬਿਲਾਸਪੁਰ ਤੋਂ, ਕਹਿਲੂਰ ਰਿਆਸਤ ਦੀ ਜਿਹੜੀ ਰਾਜਧਾਨੀ ਸੀ ਉਹ ਬਿਲਾਸਪੁਰ ਸੀ, ਤੋਂ ਬਿਲਾਸਪੁਰ ਤੋਂ ਰਾਜੇ ਭੀਮ ਚੰਦ ਨੇ ਚੜਾਈ ਕਰ ਦਿੱਤੀ ਸਾਰਾ ਦਲ ਲੈ ਕੇ। ਜਦੋਂ ਇਹ ਚੜਿਆ ਨਦੌਣ ਦਾ ਜੰਗ ਕਰਨ ਵਾਸਤੇ ਚੜਾਈ ਕੀਤੀ ਤੇ ਇਹਨੂੰ ਸਾਰੇ ਸ਼ੁਭ ਸ਼ਗਨ ਨਜ਼ਰ ਆਏ ਨੇ, ਸ਼ੁਭ ਸ਼ਗਨ ਦਿਸੇ ਨੇ, ਜਿਨ੍ਹਾਂ ਨੂੰ ਵੇਖ ਕੇ ਭੀਮ ਚੰਦ ਦਾ ਮਨ ਬੜਾ ਆਨੰਦਿਤ ਹੋਇਆ ਹੈ।
ਗੁਲਕਾ ਔਰ ਬਾਰੂਦ ਬੋ ਦੇ ਕਰ ਬੀਰਨ ਬ੍ਰਿੰਦ,
ਗੋਲੀਆਂ ਬਾਰੂਦ ਸਿੱਕਾ ਹਥਿਆਰ ਸ਼ਸਤਰ ਬਹੁਤ ਸਾਰਾ ਜਿਹੜਾ ਜੰਗੀ ਸਵਾਬ ਹੈ ਜੰਗੀ ਸਮਾਨ ਹੈ ਉਹ ਰਾਜੇ ਭੀਮ ਚੰਦ ਨੇ ਆਪਣੀਆਂ ਫੌਜਾਂ ਵਿਚ ਆਪਣੇ ਦਲ ਦੇ ਵਿਚ ਸੂਰਮਿਆਂ ਵਿਚ ਵਰਤਾ ਦਿੱਤਾ ਹੈ।
ਰਸਾਵਲ ਛੰਦ ਚੜਿਓ ਦੈ ਨਗਾਰਾ ਅਗਾਉਂ ਪਧਾਰਾ,
ਨਗਾਰੇ ਤੇ ਚੋਭਾ ਮਰਵਾ ਕੇ ਨਦੌਣ ਦਾ ਜੰਗ ਲੜਨ ਵਾਸਤੇ ਗੁਰੂ ਪਾਤਸ਼ਾਹ ਜੀ ਦੀ ਮਦਦ ਪ੍ਰਾਪਤ ਕਰਕੇ ਸਹਾਇਤਾ ਪ੍ਰਾਪਤ ਕਰਕੇ ਰਾਜਾ ਭੀਮ ਚੰਦ ਅਗਾਂਹ ਨੂੰ ਵਧਿਆ ਅਗਾਂਹ ਨੂੰ ਚੱਲਿਆ ਹੈ।
ਚਲੇ ਵੀਰ ਮਾਨੀ ਤਰੇ ਸ਼ਸਤਰ ਪਾਨੀ,
ਜਿੰਨੇ ਵੀਰ ਯੋਧੇ ਨੇ ਬੜੇ ਮਾਨੀ ਬੜੇ ਹੰਕਾਰ ਦੇ ਨਾਲ ਬੜੀ ਐਂਠ ਦੇ ਨਾਲ ਚੜੇ ਹਨ, ਜਿਨ੍ਹਾਂ ਦੇ ਅੰਦਰ ਲੜਨ ਦਾ ਚਾਓ ਹੈ ਜੰਗ ਲੜਨ ਦਾ ਜਿਨ੍ਹਾਂ ਦੇ ਅੰਦਰ ਗੁਮਾਨ ਹੈ ਚਾਓ ਹੈ,
ਤੁਫੰਗਾ ਸੰਭਾਰੀ ਭਨੇ ਮਾਰ ਮਾਰੇ,
ਇਹਨਾਂ ਨੇ ਆਪਣੇ ਹੱਥਾਂ ਦੇ ਵਿਚ ਹਥਿਆਰ ਧਾਰਨ ਕੀਤੇ ਹੋਏ ਸ਼ਸਤਰ ਧਾਰਨ ਕੀਤੇ ਹੋਏ, ਕਿਸੇ ਨੇ ਬੰਦੂਕਾਂ ਸੰਭਾਲੀਆਂ ਹੋਈਆਂ ਆਪਣੇ ਹੱਥਾਂ ਵਿੱਚ, ਤੇ ਬੰਦੂਕਾਂ ਚ ਗੋਲੀਆਂ ਪਾ ਕੇ ਆਕਾਸ਼ ਵਿੱਚ ਬੰਦੂਕ ਦਾਗਦੇ ਨੇ, ਗੋਲੀਆਂ ਛੱਡਦੇ ਨੇ ਇੱਕ ਦੂਜੇ ਨੂੰ ਉਤਸ਼ਾਹ ਦੇਣ ਵਾਸਤੇ, ਮੂੰਹ ਤੋਂ ਮਾਰ ਲੋ ਮਾਰ ਲੋ, ਏਦਾਂ ਦਾ ਮਾਰ ਬਕਾਰਾ ਕਰਦਿਆਂ ਚੱਲੇ ਹਨ।
ਨਾ ਦੌੜੰ ਪਹੁੰਚੇ ਰਿਪੂ ਥਾਨੀ ਉੱਚੇ,
ਨਦੌਣ ਆ ਪਹੁੰਚੇ ਜਿੱਥੇ ਪਹਿਲਾਂ ਹੀ ਅਲਫ ਖਾਨ, ਕਿਰਪਾਲ ਕਟੋਚੀਆ ਤੇ ਕੁਝ ਹੋਰ ਰਾਜੇ ਵੀ ਪਹਾੜੀ ਜਿਹੜੇ ਅਲਫ ਖਾਨ ਦੀ ਮਦਦ ਕਰ ਰਹੇ ਸਨ, ਉਹਨਾਂ ਨੇ ਨਦੌਣ ਦਾ ਜਿਹੜਾ ਮੈਦਾਨ ਸੀ ਉਹ ਪਹਿਲਾਂ ਹੀ ਆਪਣਾ ਕਿਲਾ ਜਿਹਾ ਬਣਾ ਲਿਆ ਸੀ, ਤੇ ਨਦੌਣ ਦੇ ਮੈਦਾਨ ਵਿੱਚ ਉੱਚੀ ਥਾਂ ਦੇ ਉੱਤੇ ਦੁਸ਼ਮਣ ਦਾ ਦਲ ਟਿਕਿਆ ਹੋਇਆ, ਅਲਫ ਖਾਨ ਤੇ ਕਿਰਪਾਲ ਕਟੋਚੀਏ ਦੀ ਫੌਜ ਟਿਕੀ ਹੋਈ ਹੈ। ਰਾਜਾ ਭੀਮ ਚੰਦ ਆਪਣਾ ਦਲ ਲੈ ਕੇ ਜਦੋਂ ਨਦੌਣ ਦੇ ਮੈਦਾਨ ਵਿੱਚ ਪਹੁੰਚਿਆ, ਦੁਸ਼ਮਣ ਇਹਨੇ ਉੱਚੀ ਥਾਂ ਤੇ ਵੇਖਿਆ ਹੈ।
ਕਰਿਓ ਘੇਰ ਬਾਰਾ ਬੜੇ ਕਾਟ ਡਾਰਾ,
ਦੁਸ਼ਮਣਾਂ ਨੇ ਕੀ ਕੀਤਾ ਹੋਇਆ ਸੀ ਅਲਫ ਖਾਨ ਹੋਣਾ ਨੇ, ਕਿ ਜੰਗਲ ਵਿੱਚੋਂ ਬਹੁਤ ਸਾਰੀਆਂ ਲੱਕੜੀਆਂ ਕੱਟ ਕੇ, ਲੱਕੜਾਂ ਵੱਢ ਕੇ, ਵੱਡੇ ਵੱਡੇ ਦਰਖਤ, ਉਹ ਆਪਣੇ ਚਾਰੇ ਪਾਸੇ ਉਹਨਾਂ ਨੇ ਵਾੜ ਕੀਤੀ ਹੋਈ ਸੀ। ਇੱਕ ਕਿਲਾ ਟੈਪ ਜਿਵੇਂ ਹੁੰਦਾ ਮੈਦਾਨ ਦੇ ਵਿੱਚ, ਇੱਕ ਤਾਂ ਉਹਨਾਂ ਦੀ ਜਗ੍ਹਾ ਉੱਚੀ ਸੀ, ਇੱਕ ਆਲੇ ਦੁਆਲੇ ਉਹਨਾਂ ਨੇ ਬਹੁਤ ਸਾਰੇ ਦਰਖਤ ਸੁੱਟ ਕੇ ਉਹਨਾਂ ਦਰਖਤਾਂ ਦੀ ਵਾੜ ਕੀਤੀ ਹੋਈ ਹੈ।
ਡਿਡੰਗ ਦੁਰਗ ਜੈਸੇ ਬਰੇ ਬੀਚ ਤੈਸੇ,
ਔਰ ਜਿਵੇਂ ਕੋਈ ਬੜਾ ਵੱਡਾ ਮਜ਼ਬੂਤ ਕਿਲਾ ਹੁੰਦਾ ਨਾ, ਮਜ਼ਬੂਤ ਕਿਲੇ ਵਾਂਗੂ ਆਲੇ ਦੁਆਲੇ ਦਰਖਤਾਂ ਦੀ ਵਾੜ ਕਰਕੇ, ਦਰਖਤ ਰੱਖ ਕੇ ਉਹਨਾਂ ਦੇ ਅੰਦਰ ਵੜ ਕੇ ਬੈਠੇ ਹੋਏ ਨੇ ਅਲਫ ਖਾਨ ਦੇ ਦਲ ਦੇ ਸੂਰਮੇ ਔਰ ਰਾਜੇ ਕਿਰਪਾਲ ਕਟੋਚੀਏ ਦੀਆਂ ਜਿੰਨੀਆਂ ਫੌਜਾਂ, ਹੋਰ ਵੀ ਜਿਹੜੇ ਪਹਾੜੀ ਰਾਜੇ ਨੇ ਨਾਲ, ਉਹਨਾਂ ਦੀਆਂ ਵੀ ਫੌਜਾਂ ਨਾਲ ਉੱਥੇ ਅੰਦਰ ਵੜ ਕੇ ਬੈਠੀਆਂ ਹੋਈਆਂ ਨੇ।
ਸਰੰਗ ਚਾਂਪ ਸੰਗਾ ਕਸੀ ਹੈ ਤੁਫੰਗਾ,
ਇਹਨਾਂ ਨੇ ਆਪਣਿਆਂ ਤਨਖਾਂ ਦੇ ਉੱਤੇ ਤੀਰ ਚਾੜੇ ਨੇ ਔਰ ਤੀਰ ਚਾੜ ਕੇ ਛੱਡਣ ਲੱਗੇ ਨੇ, ਬੰਦੂਕਾਂ ਕੱਸੀਆਂ ਹੋਈਆਂ ਨੇ, ਪਹਿਲਾਂ ਹੀ ਤਿਆਰ ਸਨ ਤੇ ਬੰਦੂਕਾਂ ਦੀਆਂ ਗੋਲੀਆਂ ਦਾਗਣ ਲੱਗੇ ਹਨ।
ਕਰਾਂਗੇ ਲੜਾਈ ਸੋ ਤਿਆਰੀ ਬਣਾਈ,
ਇਦਾਂ ਇਹਨਾਂ ਨੇ ਤਿਆਰੀ ਕੀਤੀ ਹੋਈ ਆ, ਪਹਿਲਾਂ ਬੰਦੂਕਾਂ ਕੱਸ ਕੇ ਤਿਆਰ ਰੱਖੀਆਂ ਹੋਈਆਂ, ਤਨਖਾਂ ਦੇ ਚੇਲਿਆਂ ਦੇ ਉੱਤੇ ਤੀਰ ਚਾੜੇ ਹੋਏ ਨੇ ਕਿ ਜਦੋਂ ਰਾਜਾ ਭੀਮ ਚੰਦ ਚੱਲ ਕੇ ਆਏਗਾ ਅਸੀਂ ਲੜਾਈ ਕਰਾਂਗੇ, ਪਹਿਲਾਂ ਹੀ ਉਹਦੇ ਤੇ ਹਮਲਾ ਕਰ ਦਿਆਂਗੇ। ਇਸ ਤਰ੍ਹਾਂ ਦੀ ਤਿਆਰੀ ਰਾਜਾ ਅਲਫ ਖਾਨ, ਰਾਜਾ ਕਿਰਪਾਲ ਕਟੋਚੀਆ ਕਰੀ ਬੈਠੇ ਹਨ।
ਤੁਕੈ ਨੀਰ ਜੋਈ ਅਤੇ ਛੋਰ ਸੋਈ,
ਆਲੇ ਦੁਆਲੇ ਇਹਨਾਂ ਨੇ ਦਰਖਤਾਂ ਦੀ ਵਾੜ ਕੀਤੀ ਹੋਈ, ਲੱਕੜਾਂ ਵੱਢ ਵੱਢ ਕੇ ਢੇਰ ਲਾਏ ਹੋਏ ਆਲੇ ਦੁਆਲੇ, ਕਿਲਾ ਬਣਾਇਆ ਹੋਇਆ ਸੀ, ਕੰਧ ਬਣਾਈ, ਮੋਰਚੇ ਬਣਾਏ ਹੋਏ ਸਨ, ਔਰ ਇਹਨਾਂ ਦੇ ਮਨ ਦੇ ਵਿੱਚ ਬੜਾ ਰੋਸ ਹੈ ਕਿ ਜਦੋਂ ਦੁਸ਼ਮਣ ਸਾਡੇ ਨੇੜੇ ਆਏਗਾ ਗੋਲੀਆਂ ਮਾਰ ਕੇ ਤੀਰ ਮਾਰ ਕੇ ਉਹਨੂੰ ਮਾਰ ਮੁਕਾਵਾਂਗੇ।
ਬਜਾਵੇਂ ਨਗਾਰੇ ਕਰਿਓ ਬਾਰ ਟਾਰੇ,
ਅਨੇਕਾਂ ਤਰ੍ਹਾਂ ਦੇ ਨਗਾਰੇ ਜਿਹੜੇ ਹਨ ਉਹ ਇਹ ਵਜਾਉਂਦੇ ਜਾ ਰਹੇ ਹਨ, ਦੂਰ ਦੂਰ ਤੱਕ ਨਗਾਰਿਆਂ ਦੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦਿੰਦੀ ਹੈ।
ਗਇਓ ਭੀਮ ਚੰਦੰ ਪਿਕਿਓ ਬ੍ਰਿੰਦ ਬ੍ਰਿੰਦੰ,
ਰਾਜਾ ਭੀਮ ਚੰਦ ਚੱਲ ਕੇ ਨੇੜੇ ਆ ਪਹੁੰਚਿਆ, ਨੇੜੇ ਆ ਕਰਕੇ ਜਦੋਂ ਉਹਨੇ ਵੇਖਿਆ ਕਿ ਇਹਨਾਂ ਨੇ ਤਾਂ ਦੁਸ਼ਮਣਾਂ ਨੇ ਆਲੇ ਦੁਆਲੇ ਵਾੜ ਕੀਤੀ ਆ, ਦਰਖਤ ਕੱਟ ਕੇ ਆਲੇ ਦੁਆਲੇ ਸੁੱਟ ਕੇ ਉਹਨਾਂ ਦੀਆਂ ਕੰਧਾਂ ਵਰਗੀਆਂ ਕਿਲੇ ਕਿਲਾ ਹੀ ਬਣਾਇਆ ਹੋਇਆ, ਆਪ ਅੰਦਰ ਵੜ ਕੇ ਸ਼ਸਤਰ ਚਲਾ ਰਹੇ ਨੇ, ਹਥਿਆਰ ਚਲਾ ਰਹੇ ਨੇ, ਨਾਲੇ ਉੱਚੇ ਥਾਂ ਦੇ ਉੱਤੇ ਟਿਕੇ ਹੋਏ ਨੇ।
ਖਰੇ ਥਾਨ ਉੱਚੇ ਖਰੇ ਕਾਟ ਮੂਚੇ,
ਔਰ ਇਹਨਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਇਹਨਾਂ ਨੇ ਉੱਚੇ ਥਾਂ ਤੇ ਖੜਿਆਂ ਵੇਖਿਆ, ਫਿਰ ਇਹ ਵੀ ਵੇਖਿਆ ਕਿ ਲੱਕੜਾਂ ਦੇ ਢੇਰ ਲੱਗੇ ਹੋਏ ਨੇ, ਕਾਠ ਦੇ ਜਿਹੜੇ ਹਨ ਉਹਨਾਂ ਨੇ ਆਲੇ ਦੁਆਲੇ ਵਾੜ ਕੀਤੀ ਹੋਈ ਹੈ, ਦਰਖਤ ਜਿਹੜੇ ਨੇ ਉਹ ਆਲੇ ਦੁਆਲੇ ਥਾਂ ਤੇ ਉੱਚੇ ਥਾਂ ਤੇ ਖੜੇ ਕੀਤੇ ਹੋਏ ਨੇ।
ਕਰੀ ਓਟ ਮੋਟੀ ਲਗੈ ਨਾਏ ਚੋਟੀ,
ਇਹਨਾਂ ਨੇ ਬਹੁਤ ਜ਼ਿਆਦਾ ਮੋਟੀ ਓਟ ਕੀਤੀ ਹੋਈ ਹੈ, ਯਾਨੀ ਕਿ ਬੜੀ ਮਜ਼ਬੂਤ ਵਾੜ ਕੀਤੀ ਹੋਈ ਹੈ ਦਰਖਤਾਂ ਦੀ, ਉਹਨਾਂ ਵਿੱਚੋਂ ਹੁਣ ਗੋਲੀਆਂ ਵੀ ਨਹੀਂ ਸੀ ਲੰਘ ਸਕਦੀਆਂ, ਨਾ ਤੀਰ ਲੰਘ ਕੇ ਪਾਰ ਜਾ ਸਕਦੇ ਸੀ, ਇਹੋ ਜਿਹੇ ਦਰਖਤਾਂ ਦੀ ਵਾੜ ਕੀਤੀ ਹੋਈ ਸੀ ਚਾਰੇ ਪਾਸੇ, ਕੱਟ ਕੱਟ ਕੇ ਦਰਖਤ ਇਹਨਾਂ ਨੇ ਚਾਰੇ ਪਾਸੇ ਕਰਕੇ ਸੁੱਟੇ, ਅੰਦਰ ਕਿਲਾ ਬਣਾ ਕੇ ਬੈਠੇ ਹੋਏ, ਫਿਰ ਉੱਚੀ ਥਾਂ ਤੇ ਸੀ। ਭੀਮ ਚੰਦ ਨੇ ਵੇਖਿਆ ਕਿ ਇਹਨਾਂ ਨੇ ਬੜੀ ਮੋਟੀ ਓਟ ਕੀਤੀ ਹੋਈ ਹੈ, ਇਹਨਾਂ ਤੱਕ ਅੰਦਰ ਤੱਕ ਚੋਟ ਨਹੀਂ ਲੱਗਣੀ।
ਤੋਏ ਆਗੇ ਪਲੀ ਤੇ ਸੁਦਾਗੇ,
ਫਿਰ ਵੀ ਅੱਗੇ ਹੋ ਕੇ ਰਾਜੇ ਭੀਮ ਚੰਦ ਨੇ ਦਲੇਰੀ ਕਰਕੇ ਆਪਣਾ ਦਲ ਲੈ ਕੇ ਅੱਗੇ ਵਧਿਆ, ਔਰ ਅੱਗੇ ਜਾ ਕੇ ਆਪਣੀਆਂ ਬੰਦੂਕਾਂ ਨੂੰ ਪਲੀਤੇ ਤੁਖਾਏ ਹਨ।
ਛੁੱਟੀ ਬ੍ਰਿੰਦ ਗੋਰੀ ਗਈ ਬਾਰ ਉਰੇ,
ਅਨੇਕਾਂ ਗੋਲੀਆਂ ਛੁੱਟ ਕੇ ਭੀਮ ਚੰਦ ਦੇ ਦਲ ਦੇ ਸੂਰਮਿਆਂ ਵੱਲੋਂ ਗਈਆਂ ਨੇ, ਔਰ ਉਹ ਗੋਲੀਆਂ ਜਾ ਕੇ ਜਿਹੜੀ ਵਾੜ ਕੀਤੀ ਹੋਈ ਸੀ ਨਾ ਕਿਰਪਾਲ ਕਟੋਚੀਏ ਨੇ ਤੇ ਰਾਜੇ ਅਲਫ ਖਾਨ ਨੇ ਆਪਣੇ ਆਲੇ ਦੁਆਲੇ ਉਸ ਵਾੜ ਦੇ ਵਿਚ ਜਾ ਕੇ ਗੋਲੀਆਂ ਵੱਜੀਆਂ ਹਨ।
ਲਗੈ ਘਾਟ ਮਾਈ ਮਰੈ ਸ਼ਤਰੂ ਨਾਏ,
ਪਰ ਭੀਮ ਚੰਦ ਦੇ ਸੂਰਮਿਆਂ ਵੱਲੋਂ ਚਲਾਈਆਂ ਗੋਲੀਆਂ ਜਿਹੜੀਆਂ ਨੇ ਉਹ ਲੱਕੜਾਂ ਵਿਚ ਹੀ ਜਾ ਕੇ ਵੱਜ ਕੇ ਠੰਡੀਆਂ ਹੋ ਜਾਂਦੀਆਂ ਨੇ, ਲੱਕੜਾਂ ਵਿਚ ਹੀ ਜਾ ਕੇ ਉਹ ਗੋਲੀਆਂ ਵੱਜ ਕੇ ਸ਼ਾਂਤ ਹੋ ਜਾਂਦੀਆਂ ਨੇ, ਅੱਗੇ ਦੁਸ਼ਮਣਾਂ ਤੱਕ ਉਹ ਗੋਲੀਆਂ ਨਹੀਂ ਜਾਂਦੀਆਂ, ਦੁਸ਼ਮਣ ਅੱਗੇ ਜਾ ਕੇ ਨਹੀਂ ਮਰਦੇ।
ਕਿਰਪਾਲੰ ਕਟੋਚੀ ਤੁਫੰਗਾ ਨਮੋਚੇ,
ਕਿਰਪਾਲ ਕਟੋਚੀਏ ਨੇ ਉਸ ਵੇਲੇ ਆਪਣੀਆਂ ਬੰਦੂਕਾਂ ਸੰਭਾਲੀਆਂ। ਰਾਜਾ ਕਿਰਪਾਲ ਕਟੋਚੀਆ ਜੋ ਅਲਫ ਖਾਨ ਦੀ ਮਦਦ ਕਰ ਰਿਹਾ, ਕਿਰਪਾਲ ਕਟੋਚੀਏ ਰਾਜੇ ਨੇ ਉਸ ਵਕਤ ਆਪਣੀ ਬੰਦੂਕ ਸੰਭਾਲੀ, ਇਹਦੇ ਨਾਲ ਦੇ ਸੂਰਮਿਆਂ ਨੇ ਬੰਦੂਕਾਂ ਸੰਭਾਲੀਆਂ ਨੇ।
ਛੁੱਟੇ ਤੀਰ ਗੋਰੀ ਤੋਂ ਅੰਗਾਨ ਫੋਰੇ,
ਜਿਹੜੇ ਤੀਰ ਕਮਾਨ ਵਾਲੇ ਸੀ ਉਹਨਾਂ ਨੂੰ ਵੀ ਆਗਿਆ ਕੀਤੀ ਤੀਰ ਚਲਾਓ। ਉਹਨੇ ਇਕੱਠੇ ਹੀ ਕਈ ਤੀਰ ਤੇ ਕਈ ਗੋਲੀਆਂ ਪਹਾੜ ਦੇ ਉੱਪਰਲੇ ਪਾਸਿਓਂ ਰਾਜੇ ਭੀਮ ਚੰਦ ਦੇ ਸਿਪਾਹੀਆਂ ਦੇ ਉੱਤੇ ਚਲਾਏ ਹਨ। ਜਦੋਂ ਚਲਾਏ ਤੇ ਰਾਜੇ ਭੀਮ ਚੰਦ ਦੇ ਬਹੁਤ ਸਾਰੇ ਸਿਪਾਹੀ ਦੜ ਦੜ ਕਰਕੇ ਡਿੱਗਣ ਲੱਗੇ, ਕਿਉਂਕਿ ਉੱਤੋਂ ਜਦੋਂ ਤੀਰ ਆਉਂਦਾ ਗੋਲੀ ਆਉਂਦੀ ਹੈ ਉਹ ਬੜੇ ਦੁੱਗਣੇ ਵੇਗ ਨਾਲ ਆਉਂਦੀ ਹੈ, ਨੀਵੇਂ ਥਾਂ ਵਾਲੇ ਪਾਸੇ ਤੀਰ ਵੀ ਬੜੀ ਤੇਜ਼ੀ ਨਾਲ ਚੱਲ ਕੇ ਆਉਂਦਾ। ਬਹੁਤ ਸਾਰੇ ਸਿਪਾਹੀ ਰਾਜੇ ਭੀਮ ਚੰਦ ਦੇ ਜੰਗ ਦੇ ਮੈਦਾਨ ਵਿੱਚ ਮਰ ਮਰ ਕੇ ਜ਼ਖਮੀ ਹੋ ਕੇ ਡਿੱਗਣ ਲੱਗੇ।
ਰਣੰਗ ਰੰਗ ਹੋਆ ਦੋਂ ਔਰ ਜੋਆ,
ਦੋਹਾਂ ਪਾਸੇ ਭਿਆਨਕ ਜੰਗ ਮੱਚ ਗਿਆ, ਦੋਹਾਂ ਪਾਸਿਆਂ ਦੇ ਸੂਰਮੇ ਜੰਗ ਦੇ ਮੈਦਾਨ ਦੇ ਰੰਗ ਵਿੱਚ ਰੰਗੇ ਗਏ, ਜ਼ਮੀਨ ਸੂਰਮਿਆਂ ਦੇ ਲਹੂ ਦੇ ਨਾਲ ਲਾਲ ਰੰਗੀ ਹੋਣ ਲੱਗੀ।
ਪਨਿਓ ਭੀਮ ਚੰਦੰ ਮਿਲਿਓ ਬੀਰ ਬ੍ਰਿੰਦੰ,
ਰਾਜਾ ਭੀਮ ਚੰਦ ਆਪਣੇ ਸਾਰੇ ਨਾਲ ਦੇ ਯੋਧਿਆਂ ਨੂੰ ਵੰਗਾਰ ਵੰਗਾਰ ਕੇ ਅੱਗੇ ਲੈ ਕੇ ਆਉਂਦਾ ਲੜਨ ਵਾਸਤੇ, ਬੜੀ ਬਹਾਦਰੀ ਦੇ ਕੇ ਦਲੇਰੀ ਦੇ ਕੇ।
ਕਰੋ ਹੇਲ ਤਾਇੰ ਚੜੋ ਉੱਚ ਥਾਇੰ,
ਆਪਣੇ ਸਿਪਾਹੀਆਂ ਨੂੰ ਕਹਿੰਦਾ ਜ਼ੋਰ ਦਾ ਹੱਲਾ ਕਰੋ, ਹੱਲਾ ਕਰਕੇ ਉਤਾਂਹ ਨੂੰ ਚੜ ਜਾਓ। ਜਦੋਂ ਤਾਈਂ ਤੁਸੀਂ ਇਸ ਪਹਾੜ ਦੇ ਉੱਤੇ ਨਹੀਂ ਚੜ੍ਹਦੇ ਉਦੋਂ ਤਾਈਂ ਦੁਸ਼ਮਣ ਨੇ ਕਾਬੂ ਨਹੀਂ ਆਉਣਾ। ਹੱਲਾ ਕਰਕੇ ਇੱਕ ਵਾਰੀ ਉੱਪਰ ਚੜ੍ਹ ਕੇ ਜਿਹੜੀ ਵਾੜ ਹੈ ਉਸ ਵਾੜ ਦੇ ਉੱਤੇ ਕਬਜ਼ਾ ਕਰ ਲਵੋ, ਵਾੜ ਦੇ ਅੰਦਰ ਵੜ ਕੇ ਇਹਨਾਂ ਨੂੰ ਮਾਰੋ।
ਲੀਜੇ ਮਾਰ ਬਾਰਾ ਹਥਿਆਰੇ ਸੰਭਾਰਾ,
ਇਹ ਵਾੜਾ ਜੇ ਇੱਕ ਵਾਰੀ ਆਪਾਂ ਮਾਰ ਲਿਆ ਤੇ ਇਹਨਾਂ ਦੇ ਹਥਿਆਰ ਆਪਾਂ ਕਾਬੂ ਕਰ ਲਵਾਂਗੇ। ਇਹ ਵਾੜੇ ਦੀ ਓਟ ਦੇ ਵਿੱਚ, ਲੱਕੜਾਂ ਦੀ ਓਟ ਦੇ ਵਿੱਚ ਲੜ ਰਹੇ ਨੇ, ਇੱਕ ਵਾਰੀ ਆਪਾਂ ਇਹ ਵਾੜਾ ਤੋੜ ਦਿੱਤਾ ਤੇ ਸਾਡਾ ਬਲ ਇਹਨਾਂ ਦੁਸ਼ਮਣਾਂ ਤੇ ਪੈ ਜਾਵੇਗਾ, ਇਹ ਦੁਸ਼ਮਣ ਸਾਡੇ ਕਾਬੂ ਆ ਜਾਣਗੇ।
ਪਿਖੋ ਠੰਡ ਕੈਸੇ ਹੱਥੋ ਕਿਉਂ ਨਾ ਐਸੇ,
ਆਪਣੇ ਸਿਪਾਹੀਆਂ ਨੂੰ ਵੰਗਾਰਦਾ ਕਹਿੰਦਾ ਉਹ ਕੀ ਵੇਖਦੇ ਹੋ ਖਲੋ ਕੇ, ਕਿਉਂ ਨੀ ਅੱਗੇ ਹੋ ਕੇ ਗੋਲੀਆਂ ਦਾਗਦੇ, ਕਿਉਂ ਨੀ ਅੱਗੇ ਹੋ ਕੇ ਤੀਰ ਚਲਾਉਂਦੇ, ਅੱਗੇ ਵੱਧ ਕੇ ਲੜੋ।
ਸੁਣਿਓ ਬ੍ਰਿੰਦ ਬੀਰੰ ਤੁਫੰਗਾਨ ਤੀਰੰ,
ਰਾਜੇ ਭੀਮ ਚੰਦ ਦੀ ਵੰਗਾਰ ਸੁਣ ਕੇ ਬਹੁਤ ਸਾਰੇ ਯੋਧਿਆਂ ਨੇ ਆਪਣੀਆਂ ਬੰਦੂਕਾਂ ਤਿਆਰ ਕੀਤੀਆਂ ਹੋਈਆਂ ਸਨ, ਉਹ ਬੰਦੂਕਾਂ ਸਿੱਧੀਆਂ ਕੀਤੀਆਂ ਤੇ ਚਲਾਉਣ ਲੱਗੇ।
ਪ੍ਰਹਾਰੇ ਸਮੂਹੰ ਦਈ ਦੀਹੀ ਹੂਹੰ,
ਜਿੰਨੀਆਂ ਬੰਦੂਕਾਂ ਭਰੀਆਂ ਸਾਰੀਆਂ ਇੱਕ ਵਾਰੀ ਖਾਲੀ ਕਰ ਦਿੱਤੀਆਂ, ਚਲਾ ਦਿੱਤੀਆਂ। ਬੜੀ ਭਿਆਨਕ ਹੂਹੂ ਦੀ ਆਵਾਜ਼ ਜਿਹੜੀ ਹੈ ਜੰਗ ਦੇ ਮੈਦਾਨ ਚ ਸੁਣਾਈ ਦੇ ਰਹੀ ਹੈ।
ਚਲੇ ਬਾਰ ਨੇਰੇ ਚਹੁ ਔਰ ਘੇਰੇ,
ਚਾਰੇ ਪਾਸਿਓਂ ਘੇਰਾ ਪਾਇਆ ਹੋਇਆ ਭੀਮ ਚੰਦ ਦੀ ਫੌਜ ਨੇ ਤੇ ਵਾੜ ਦੇ ਨੇੜੇ ਹੋਣ ਦਾ ਯਤਨ ਕਰਦੇ, ਚੜ੍ਹਦੇ ਨੇ ਉੱਪਰ ਨੂੰ ਕਿ ਵਾੜ ਦੇ ਨੇੜੇ ਜਾ ਕੇ ਗੋਲੀ ਮਾਰਾਂਗੇ, ਵਾੜ ਦੇ ਨੇੜੇ ਜਾ ਕੇ ਤੀਰ ਮਾਰਾਂਗੇ ਦੁਸ਼ਮਣ ਨੂੰ। ਤੋ ਵਾੜ ਜਿਹੜੀ ਕੀਤੀ ਹੋਈ ਸੀ ਰਾਜੇ ਕਿਰਪਾਲ ਕਟੋਚੀਏ ਨੇ ਉਸ ਵਾੜ ਦੇ ਨੇੜੇ ਜਾਣ ਦਾ ਸੂਰਮੇ ਯਤਨ ਕਰਦੇ ਹਨ।
ਕੜਾ ਕਾੜ ਗੋਰੀ ਛੁੱਟੀ ਦੋਨ ਓਰੀ,
ਤੇ ਉਧਰੋਂ ਕਿਰਪਾਲ ਕਟੋਚੀਏ ਨੇ ਕਿਹਾ ਆਪਣੀ ਸੈਨਾ ਨੂੰ ਵੀ ਕਿਸੇ ਨੂੰ ਵਾੜ ਦੇ ਨੇੜੇ ਨਹੀਂ ਲੱਗਣ ਦੇਣਾ, ਉਹਨੇ ਵੀ ਬੜੀਆਂ ਗੋਲੀਆਂ ਦਾਗੀਆਂ ਤੀਰ ਚਲਾਏ। ਏਦਾਂ ਦੋਹਾਂ ਪਾਸਿਓ ਗੋਲੀਆਂ ਤੇ ਤੀਰ ਚੱਲ ਰਹੇ ਹਨ।
ਵੀ ਲੋਕੈ ਕਿਰਪਾਲੰ ਪਾਏ ਆਲ ਬਾਲੰ।
ਕਿਰਪਾਲ ਕਟੋਚੀਏ ਨੇ ਵੇਖਿਆ ਕਿ ਭੀਮ ਚੰਦ ਦੀ ਸੈਨਾ ਚਾਰੇ ਪਾਸਿਓ ਘੇਰਾ ਪਾ ਕੇ ਵਾਰਡ ਦੇ ਨੇੜੇ ਆ ਰਹੀ ਹੈ, ਸਾਡੇ ਨੇੜੇ ਢੁੱਕ ਰਹੀ ਹੈ। ਜਦੋਂ ਉਹਦੀ ਨਿਗਾਹ ਪਈ ਕਿਰਪਾਲ ਕਟੋਚੀਏ ਦੀ,
ਢੁਕੇ ਆਏ ਨੇੜੇ ਕਿਉਂ ਤਾਹੇ ਬੇਰੇ।
ਵੇਖਿਆ ਕਿ ਦੁਸ਼ਮਣ ਦੇ ਸਿਪਾਹੀ ਕੁਝ ਨੇੜੇ ਆ ਰਹੇ ਨੇ, ਤਾਂ ਇਹਨੇ ਆਪਣੇ ਸਿਪਾਹੀਆਂ ਨੂੰ ਵੰਗਾਰਿਆ, ਉਹਨਾਂ ਨੂੰ ਹੌਸਲਾ ਦੇ ਕੇ ਬੋਲਿਆ, ਧੀਰਜ ਦਿੰਦਿਆਂ ਬੋਲਿਆ, ਕਹਿਣ ਲੱਗਾ,
ਹਾਂ ਵੀਰ ਦੇਖੋ ਸਮੀਪੀ ਬਿਸ਼ੇਖੋ।
ਕਹਿੰਦਾ ਉਹ ਸੂਰਮਿਓ ਬਹਾਦਰੋ ਕੀ ਵੇਖਦੇ ਜੇ, ਵੇਖੋ ਦੁਸ਼ਮਣ ਨੇੜੇ ਆ ਰਿਹਾ ਹੈ। ਰਾਜੇ ਭੀਮ ਚੰਦ ਦੇ ਸਿਪਾਹੀ ਸਾਡੇ ਬਿਲਕੁਲ ਨੇੜੇ ਆ ਰਹੇ ਨੇ, ਮਾਰ ਕੇ ਇਹਨਾਂ ਨੂੰ ਥੱਲ ਕੇ ਮਿੱਟੀ ਚ ਗਰਕ ਕਰ ਦਿਓ, ਤੁਹਾਡੇ ਕੋਈ ਨੇੜੇ ਨਾ ਢੁੱਕ ਸਕੇ, ਏਦਾਂ ਗੋਲੀਆਂ ਤੇ ਤੀਰ ਚਲਾਓ।
ਤਾਂ ਜੋ ਕਿਉਂ ਨਾ ਗੋਰੀ ਰਿਪੂ ਅੰਗ ਪੋਰੀ।
ਕਿਉਂ ਨੀ ਗੋਲੀਆਂ ਚਲਾਉਂਦੇ ਤੁਸੀਂ, ਕਿਉਂ ਨੀ ਨਾ ਵੈਰੀਆਂ ਦੀਆਂ ਹਿੱਕਾਂ ਪਾੜ ਕੇ ਸੀਨੇ ਗੋਲੀਆਂ ਦੇ ਨਾਲ ਛੰਨਣੀ ਕਰ ਦਿੰਦੇ।
ਕਿਰਪਾਨੇ ਚਲਾਵੋ ਪ੍ਰਹਾਰੋ ਹਟਾਵੋ।
ਜਿਹੜਾ ਕੋਈ ਨੇੜੇ ਆ ਕੇ ਬਾੜ ਨੂੰ ਹੱਥ ਪਾਉਂਦਾ, ਕਿਰਪਾਨ ਨਾਲ ਉਹਦੇ ਹੱਥ ਵੱਢ ਦਿਓ, ਤਲਵਾਰਾਂ ਨਾਲ ਉਹਨਾਂ ਦੀਆਂ ਗਰਦਨਾਂ ਝਟਕ ਕੇ ਜ਼ਮੀਨ ਤੇ ਸੁੱਟ ਦਿਓ।
ਪਿੱਛੇ ਉਹ ਹੇਲ ਮੇਲਾ ਚਾਹੇ ਰੇਲ ਪੇਲਾ।
ਇਹ ਵੀ ਜ਼ੋਰ ਦਾ ਹੱਲਾ ਵੇਖਣਾ ਚਾਹੁੰਦੇ ਆ ਰਾਜਾ ਭੀਮ ਚੰਦ, ਵੀ ਤੁਹਾਡੀ ਤੁਹਾਡੇ ਬਾਹਾਂ ਦਾ ਬਲ, ਤੁਹਾਡੇ ਕਰੜੇ ਹੱਥਾਂ ਦਾ ਬਲ ਵੇਖਣਾ ਚਾਹੁੰਦਾ ਹੈ, ਤੇ ਆਪਣਾ ਬਲ ਹੁਣ ਵਿਖਾਓ, ਹੁਣ ਸਮਾਂ ਹੈ।
ਤਾਂ ਜੇ ਬਾਹਰ ਆਏ ਤੂੰ ਪੰਗੇ ਚਲਾਏ।
ਕੀ ਕੀਤਾ ਜਦੋਂ ਇਹ ਗੱਲ ਸੁਣੀ ਨਾ ਕਿਰਪਾਲ ਕਟੋਚੀਏ ਦੀ, ਉਹਦੇ ਸਿਪਾਹੀ ਵਾਰਡ ਤੋਂ ਅੱਗੇ ਆ ਗਏ ਬਾਹਰਲੇ ਪਾਸੇ, ਪਹਿਲਾਂ ਵਾਰਡ ਦੇ ਪਿੱਛੇ ਲੜਦੇ ਸਨ। ਜਦੋਂ ਇੰਨਾ ਹੌਸਲਾ ਵਧਿਆ ਕਿਰਪਾਲ ਕਟੋਚੀਏ ਨੇ ਜਦੋਂ ਵੰਗਾਰਿਆ, ਤੇ ਉਹ ਵਾਰਡ ਚੋਂ ਅੱਗੇ ਆ ਕੇ ਬਾਹਰ ਆ ਕੇ ਗੋਲੀਆਂ ਨਾਲ ਰਾਜੇ ਭੀਮ ਚੰਦ ਦੇ ਸਿਪਾਹੀਆਂ ਨੂੰ ਦਰੜਨ ਲੱਗੇ, ਮਾਰਨ ਲੱਗੇ।
ਦੜਾ ਦਾੜ ਗੇਰੇ ਹੱਥੇ ਤੁੰਡ ਫੇਰੇ।
ਜਿਹੜਾ ਨੇੜੇ ਆਇਆ ਮਾਰ ਮਾਰ ਕੇ ਗੋਲੀਆਂ ਦੜ ਦੜ ਕਰਕੇ ਢੇਰ ਲਾ ਦਿੱਤੇ, ਉਹਨਾਂ ਦੇ ਰੁੰਡ ਮੁੰਡ ਤੋੜ ਕੇ ਰੱਖ ਦਿੱਤੇ ਗੋਲੀਆਂ ਦੇ ਨਾਲ।
ਨਹੀਂ ਜਾਤ ਆਗੇ ਵੱਡੇ ਕਾਵ ਲਾਗੇ।
ਜਦੋਂ ਬਹੁਤੇ ਸਿਪਾਹੀ ਭੀਮ ਚੰਦ ਦੇ ਜ਼ਖਮੀ ਹੋ ਗਏ, ਜਿਹੜੇ ਪਿੱਛੇ ਸੀ ਹੁਣ ਪਿੱਛੇ ਨੂੰ ਹੀ ਜਾਣ ਲੱਗੇ, ਉਹਨਾਂ ਵੇਖਿਆ ਵੀ ਅੱਗੇ ਜਾਣ ਦਾ ਮਤਲਬ ਹੈ ਆਪਣੇ ਹੱਥੀਂ ਮੌਤ ਨੂੰ ਸੇੜਨਾ, ਕਿਉਂਕਿ ਦੁਸ਼ਮਣ ਤਾਂ ਉੱਚੇ ਥਾਂ ਤੇ ਆ, ਉਹਨਾਂ ਦਾ ਕੁਝ ਵਿਗੜਦਾ ਨਹੀਂ, ਉਹ ਸਾਨੂੰ ਮਾਰੀ ਜਾਂਦੇ ਹਨ। ਜਿਹੜੇ ਜ਼ਖਮੀ ਸੀ ਉਹਨਾਂ ਨੂੰ ਵੀ ਛੱਡ ਕੇ ਹੁਣ ਪਿੱਛੇ ਨੂੰ ਜਾਣ ਲੱਗੇ।
ਤਨੰਗਪੁਰ ਪੂਰੇ ਹਟੇ ਸੋ ਪਿਛੋਰੇ।
ਬਹੁਤ ਸਾਰੇ ਯੋਧਿਆਂ ਦੇ ਤੀਰਾਂ ਦੇ ਨਾਲ ਛਾਤੀਆਂ ਵਿੰਨ ਦਿੱਤੀਆਂ ਹਨ, ਇਸ ਕਰਕੇ ਸੂਰਮੇ ਹੁਣ ਪਿੱਛੇ ਨੂੰ ਮੁੜ ਰਹੇ ਨੇ, ਪਿੱਛੇ ਨੂੰ ਹਟ ਰਹੇ ਹਨ।
ਕਨੇ ਕਾਵ ਕਾਲੇ ਹਾਤੇ ਭੂਮ ਡਾਲੇ।
ਬਹੁਤ ਸਾਰੇ ਸੂਰਮਿਆਂ ਦੇ ਸਰੀਰਾਂ ਤੇ ਜ਼ਖਮ ਨੇ, ਫੱਟ ਨੇ, ਜਿਨ੍ਹਾਂ ਦੇ ਸਾਰੇ ਸਰੀਰ ਵਿੰਨੇ ਹੋਏ ਨੇ, ਕਿਸੇ ਦੇ ਤੀਰ ਵੱਜਾ, ਕਿਸੇ ਦੇ ਗੋਲੀ ਵੱਜੀ ਹੋਈ ਹੈ, ਕਿਸੇ ਦੇ ਬਰਛੀ ਵੱਜੀ ਹੋਈ ਹੈ।
ਸਵਈਆ ਕੈ ਲੂਰ ਪਤੀ ਆਵ ਲੋਕ ਤੇ ਹੈ।
ਰਾਜਾ ਭੀਮ ਚੰਦ ਕਹਿਲੂਰ ਪਤੀ ਇਹ ਸਾਰਾ ਜੰਗ ਪਿੱਛੇ ਖੜ ਕੇ ਵੇਖ ਰਿਹਾ।
ਬਸ ਨਾਹੀ ਚਲੇ ਕੱਛ ਵੀਰਨ ਕੋ।
ਵੇਖ ਰਿਹਾ ਕਿ ਮੇਰੇ ਵੀਰਾਂ ਦਾ, ਮੇਰਿਆਂ ਯੋਧਿਆਂ ਦਾ, ਦਲੇਰਾਂ ਦਾ, ਸੂਰਮਿਆਂ ਦਾ ਕੋਈ ਵੱਸ ਨਹੀਂ ਪਿਆ ਚੱਲਦਾ। ਇਹ ਨਹੀਂ ਵੀ ਉਹ ਲੜਨ ਵਾਸਤੇ ਅੱਗੇ ਨਹੀਂ ਵੱਧਦੇ, ਜਾਂਦੇ ਨੇ, ਪਰ ਉੱਤੋਂ ਗੋਲੀਆਂ ਦਾਗਦੇ ਆ, ਤੀਰ ਚਲਾਉਂਦੇ ਆ, ਥੱਲੇ ਇਹਨਾਂ ਦਾ ਵੱਧ ਨੁਕਸਾਨ ਹੁੰਦਾ, ਫਿਰ ਉਹ ਵਾਰਡ ਦੇ ਪਿੱਛੇ ਜਾ ਕੇ ਲੁੱਕ ਜਾਂਦੇ ਨੇ, ਉਹਨਾਂ ਨੂੰ ਕੋਈ ਗੋਲੀ ਤੀਰ ਨਹੀਂ ਵੱਜ ਰਿਹਾ। ਤੋ ਰਾਜਾ ਭੀਮ ਚੰਦ ਵੇਖ ਰਿਹਾ ਵੀ ਮੇਰੀ ਫੌਜ ਦਾ ਕੋਈ ਵੱਸ ਨਹੀਂ ਪਿਆ ਚੱਲਦਾ।
ਗਿਰ ਉੱਪਰ ਬੰਬ ਬਜਾਵਤ ਹੈ।
ਉਹ ਪਹਾੜ ਦੇ ਉੱਤੇ ਚੜੇ ਹੋਏ ਨਗਾਰਾ ਵਜਾ ਰਹੇ ਨੇ ਲੜਨ ਦਾ।
ਲੈ ਓਟ ਪ੍ਰਹਾਰ ਤੀਰਨ ਕੋ।
ਔਰ ਇਹਨਾਂ ਨੇ ਓਟ ਲਈ ਹੋਈ ਹੈ ਜੰਗ ਦੇ ਵਿੱਚ ਲੜਨ ਵਾਸਤੇ, ਇਹਨਾਂ ਨੇ ਉਹ ਵਾਰਡ ਬਣਾਈ ਹੋਈ ਆ ਲੱਕੜਾਂ ਦੀ, ਉਸ ਲੱਕੜਾਂ ਦੀ ਵਾਰਡ ਦੀ ਓਟ ਲੈ ਕੇ ਲੜ ਰਹੇ ਹਨ।
ਗੁਲਕਾਂਬਰ ਖਾਵਤ ਕਾਵਤ ਹੈ।
ਬਹੁਤ ਸਾਰੀਆਂ ਗੋਲੀਆਂ ਦਾ ਮੀਂਹ ਪਾ ਕੇ ਸਾਡੇ ਸੂਰਮਿਆਂ ਨੂੰ, ਮੇਰੇ ਸਿਪਾਹੀਆਂ ਨੂੰ ਜ਼ਖਮੀ ਕਰ ਰਹੇ ਨੇ, ਮਾਰ ਰਹੇ ਹਨ।
ਮੈਂ ਪਾਵਤ ਦਾਵ ਅਪੀਰਨ ਕੋ।
ਤਾਂ ਨਹੀਂ ਲੱਗ ਰਿਹਾ ਮੇਰੇ ਸਿਪਾਹੀਆਂ ਦਾ,
ਕੋਈ ਦਾਲ ਲੱਗਣ ਹੀ ਨਹੀਂ ਦੇ ਰਹੇ। ਕਿਰਪਾਲ ਕਟੋਚੀਏ ਦੇ ਸਿਪਾਹੀ ਇੰਨੀ ਦਲੇਰੀ ਨਾਲ ਉੱਪਰਲੇ ਪਾਸਿਓਂ ਲੜ ਰਹੇ ਹਨ।
ਨਿਜ ਦੰਤਨ ਪੰਕਤ ਪੀਸਤ ਹੈ,
ਦੇਵ ਚੰਦ ਪਿੱਛੇ ਖਲੋਤਾ ਦੰਦਾਂ ਨਾਲ ਕਚੀਚੀਆਂ ਵੱਟੀ ਜਾਂਦਾ, ਪਰ ਕੋਈ ਬੱਸ ਚੱਲਦਾ ਨਹੀਂ ਵੇਖਦਾ, ਵੀ ਬੱਸ ਨਹੀਂ ਪਿਆ ਚੱਲਦਾ। ਇਹਦੀ ਫੌਜ ਵੀ ਬੇਵਸੀ ਹੋ ਰਹੀ ਹੈ।
ਨੈ ਦੀਸਤ ਟੂਕਤ ਤੀਰਨ ਕੋ,
ਮੇਰੇ ਸੂਰਿਆਂ ਦੇ ਨੇੜੇ ਟੁਕਣਾ ਵਾੜ ਦੀ ਨਜ਼ਰ ਨਹੀਂ ਪੈਂਦਾ, ਕਿਉਂਕਿ ਇੱਧਰੋਂ ਜਦੋਂ ਇਹ ਜਾਂਦੇ ਆ ਇਹਨਾਂ ਵੱਲੋਂ ਚਲਾਏ ਤੀਰ ਉਹ ਵਾੜ 'ਚ ਹੀ ਲੱਗ ਜਾਂਦੇ ਨੇ, ਇਹਨਾਂ ਵੱਲੋਂ ਚਲਾਈਆਂ ਗੋਲੀਆਂ ਉਸ ਵਾੜ ਵਿੱਚ ਹੀ ਠੰਡੀਆਂ ਹੋ ਜਾਂਦੀਆਂ ਨੇ।
ਵੀਰ ਹਾਟੇ ਪਿਕ ਭੀਮ ਸਾਸੀ,
ਜਦੋਂ ਭੀਮ ਚੰਦ ਦੇ ਯੋਧੇ ਪਿੱਛੇ ਨੂੰ ਹਟਣ ਲੱਗ ਪਏ, ਭੀਮ ਚੰਦ ਨੇ ਵੇਖਿਆ ਵੀ ਮੇਰੀ ਫੌਜ ਹੁਣ ਮੂੰਹ ਤਾਣੀ ਹੋ ਕੇ ਪਿੱਛੇ ਨੂੰ ਦੌੜਨ ਲੱਗੀ ਹੈ, ਪਿਛਾਂ ਨੂੰ ਆਉਣ ਲੱਗੀ ਹੈ।
ਕਿਤ ਮੋਰਨ ਕੇ ਕਹਿ ਕਹਿ ਲਲਕਾਰੇ,
ਭੀਮ ਚੰਦ ਪਿੱਛੇ ਹੀ ਖੜਾ ਸੀ ਆਪਣੀ ਸਾਰੀ ਫੌਜ ਨੂੰ ਮੋੜਨ ਵਾਸਤੇ, ਜਿਹੜੇ ਪਿੱਛੇ ਵਾਪਸ ਆ ਰਹੇ ਸੀ ਉਹਨਾਂ ਨੂੰ ਫਿਰ ਅੱਗੇ ਨੂੰ ਤੋਰਨ ਵਾਸਤੇ ਇਹਨੇ ਆਪਣੇ ਸਿਪਾਹੀਆਂ ਨੂੰ ਲਲਕਾਰਿਆ। ਰਾਜਾ ਭੀਮ ਚੰਦ ਉਹਨਾਂ ਨੂੰ ਲਲਕਾਰਦਿਆਂ ਹੋਇਆ ਬੋਲਿਆ,
ਹਿਲ ਕੇ ਮੇਲੋ ਪੇਲੋ ਸ਼ਤਰਨ,
ਕਹਿਣ ਲੱਗਾ ਜ਼ੋਰ ਨਾਲ ਹੱਲਾ ਕਰੋ, ਕਿਉਂ ਪਿੱਛੇ ਵਾਪਸ ਆ ਰਹੇ ਹੋ, ਪਿੱਛੇ ਕੀ ਲੈਣ ਜਾਣਾ, ਜਦੋਂ ਤੱਕ ਇਹ ਜੰਗ ਨਹੀਂ ਜਿੱਤਦੇ, ਜਦੋਂ ਤੱਕ ਇਸ ਦੁਸ਼ਮਣ ਨੂੰ ਨਹੀਂ ਮਾਰਦੇ, ਉਦੋਂ ਤੱਕ ਪਿੱਛੇ ਜਾਣਾ ਭੁੱਲ ਜਾਓ, ਅੱਗੇ ਹੋ ਕੇ ਵੱਧ ਕੇ ਲੜੋ, ਜਾ ਕੇ ਜ਼ੋਰ ਨਾਲ ਹੱਲਾ ਕਰੋ।
ਚੇਲੋ ਅਗਰ ਚਾਲੋ ਪੱਗ ਤਾਰੇ,
ਦੁਸ਼ਮਣ ਹੱਲਾ ਕਰ ਰਿਹਾ ਤੇ ਉਹਨੂੰ ਚੱਲੋ, ਅੱਗੇ ਓਟ ਲੈ ਕੇ ਕਿਸੇ ਤਰੀਕੇ ਨਾਲ ਦੁਸ਼ਮਣ ਦੇ ਕੀਤੇ ਹੱਲੇ ਨੂੰ ਚੱਲ ਕੇ ਆਪਣੇ ਪੈਰ ਅੱਗੇ ਨੂੰ ਵਧਾਉਂਦਿਆਂ ਹੋਇਆਂ ਉਸ ਵਾੜ ਦੇ ਨੇੜੇ ਪਹੁੰਚੋ, ਕਿਉਂਕਿ ਤੁਹਾਡਾ ਬਚਾਅ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤਾਈ ਤੁਸੀਂ ਇਸ ਵਾੜ ਨੂੰ ਕਾਬੂ ਨਹੀਂ ਕਰ ਲੈਂਦੇ।
ਕੇਰੋ ਬਾਰ ਬੜੇ ਬਾਰੇ ਆ ਰਹੇ,
ਤੁਸੀਂ ਵੱਡੇ ਯੋਧੇ ਹੋ, ਸੂਰਮੇ ਹੋ, ਆਪਣਾ ਹੌਸਲਾ ਕਿਉਂ ਢਾਉਂਦੇ ਹੋ, ਬੁਲੰਦ ਹੌਸਲਾ ਰੱਖ ਕੇ ਇਸ ਵਾੜ ਨੂੰ ਇੱਕ ਵਾਰੀ ਚਾਰੇ ਪਾਸਿਓਂ ਘੇਰਾ ਪਾ ਲਵੋ।
ਪ੍ਰੇਰੋ ਵੀਰਨ ਕੋ ਅਗਵਾਰੇ,
ਜਿੰਨੇ ਤੁਹਾਡੇ ਨਾਲ ਦੇ ਵੀਰ ਯੋਧੇ ਨੇ ਉਹਨਾਂ ਨੂੰ ਪ੍ਰੇਰ ਕੇ ਅੱਗੇ ਲੈ ਕੇ ਜਾਓ। ਇੱਦਾਂ ਰਾਜੇ ਭੀਮ ਚੰਦ ਨੇ ਆਪਣੇ ਭੱਜੇ ਜਾਂਦੇ ਸਿਪਾਹੀਆਂ ਨੂੰ ਵੰਗਾਰ ਕੇ ਤੋਰਿਆ ਹੈ।
ਫਿਰ ਹਟੇ ਸੁਣ ਕੇ ਪੱਟ ਜੇ,
ਭੀਮ ਚੰਦ ਦੀ ਵੰਗਾਰ ਸੁਣ ਕੇ ਇੱਕ ਵਾਰੀ ਫਿਰ ਸੂਰਮੇ ਵਾਪਸ ਹਟੇ, ਫਿਰ ਵਾਪਸ ਜੰਗ ਦੇ ਮੈਦਾਨ ਵਾਲੇ ਪਾਸੇ ਨੂੰ ਜਿੱਥੇ ਵਾੜ ਦੇ ਵਿੱਚ ਕਿਰਪਾਲ ਕਟੋਚੀਆ ਲੜ ਰਿਹਾ ਸੀ, ਉਸ ਪਾਸੇ ਭੀਮ ਚੰਦ ਦੇ ਪ੍ਰੇਰੇ ਯੋਧੇ ਵਧਣ ਲੱਗੇ।
ਵੱਡ ਬਾਹੂ ਚਟਾ ਪੱਟ ਜੂਜਤ ਡਾਰੇ,
ਵੱਡੀਆਂ ਬਾਹਾਂ ਵਾਲੇ ਬਲਵਾਨ ਬਾਹਾਂ ਵਾਲੇ ਯੋਧੇ ਝੱਟ ਪਾਟੀ ਜੂਝਣ ਲੱਗ ਪਏ, ਝੱਟ ਪਾਟੀ ਜੂਝ ਕੇ ਲੜਨ ਲੱਗ ਪਏ।
ਆਵਤ ਹਿਲ ਬਿਲੋਕ ਕਹਿ ਰੋਕ,
ਉਧਰ ਕਿਰਪਾਲ ਕਟੋਚੀਏ ਨੇ ਵੇਖਿਆ ਕਿ ਭੀਮ ਚੰਦ ਦੁਬਾਰਾ ਫਿਰ ਹੱਲਾ ਕਰਕੇ ਆਪਣੀ ਫੌਜ ਨੂੰ ਭੇਜ ਰਿਹਾ। ਉਹਨੇ ਜਦੋਂ ਭੀਮ ਚੰਦ ਦੀ ਆਉਂਦੀ ਹੋਈ ਫੌਜ ਵੇਖੀ,
ਵੀਰ ਕਟੋਚੀਆ ਮਾਰ ਮਚਾਈ,
ਕਿਰਪਾਲ ਕਟੋਚੀਏ ਨੇ ਵੀ ਪੂਰੀ ਮਾਰ ਮਚਾ ਦਿੱਤੀ, ਉਹਨੇ ਵੀ ਆਪਣੇ ਪੂਰੀ ਵਾਹ ਲਾ ਦਿੱਤੀ, ਜਿੰਨਾ ਤਾਣ ਸੀ ਉਹ ਲਾ ਦਿੱਤਾ।
ਉੱਪਰ ਤੇ ਗੁੱਲ ਕਾਂਬਰ ਖਾਵ,
ਉੱਪਰਲੇ ਪਾਸਿਓਂ ਪਹਾੜ ਤੋਂ ਗੋਲੀਆਂ ਦਾਗਣ ਲੱਗਾ ਕਿਰਪਾਲ ਕਟੋਚੀਆ, ਉਹਦੇ ਸਿਪਾਹੀ ਗੋਲੀਆਂ ਦਾ ਜਿਵੇਂ ਮੀਂਹ ਪੈਂਦਾ ਏਦਾਂ ਸਾਵਣ ਭਾਦਰੋਂ ਵਿੱਚ ਮੀਂਹ ਪੈਂਦਾ, ਏਦਾਂ ਮੀਂਹ ਪਾ ਦਿੱਤਾ ਗੋਲੀਆਂ ਦਾ।
ਤੋਮਰ ਤੀਰ ਅਨੀ ਦੇਖ ਰਾਈ,
ਤੋਂ ਬਰਛੀਆਂ ਤੀਰ ਬਰਛੇ ਇਹਨਾਂ ਦੇ ਵਾਰ ਕਰ ਕਰਕੇ ਬਹੁਤ ਸਾਰੇ ਸਿਪਾਹੀ ਰਾਜੇ ਭੀਮ ਚੰਦ ਦੇ ਮੌਤ ਦੇ ਘਾਟ ਉਤਾਰ ਦਿੱਤੇ ਕਿਰਪਾਲ ਕਟੋਚੀਏ ਨੇ।
ਪ੍ਰੇਰਿਤ ਫੇਰ ਦਿਓ ਤਬ ਹੇਲ,
ਇਧਰੋਂ ਭੀਮ ਚੰਦ ਵੀ ਪ੍ਰੇਰ ਪ੍ਰੇਰ ਕੇ ਆਪਣੇ ਸਿਪਾਹੀਆਂ ਨੂੰ ਹੱਲਾ ਕਰਾ ਰਿਹਾ ਹੈ, ਉਹ ਪਿੱਛੇ ਨੂੰ ਆਉਂਦੇ ਫਿਰ ਅੱਗੇ ਨੂੰ ਤੋਰਦਾ ਲੜਨ ਵਾਸਤੇ।
ਸਮੀਪ ਨਾ ਹੋਣ ਦਏ ਸਮੁਦਾਈ,
ਤੋਂ ਕਿਰਪਾਲ ਕਟੋਚੀਆ ਵੀ ਇੰਨੀ ਬਹਾਦਰੀ ਨਾਲ ਅੜਿਆ ਕਿ ਉਹਨੇ ਭੀਮ ਚੰਦ ਦੇ ਕਿਸੇ ਸਿਪਾਹੀ ਨੂੰ ਵਾੜ ਦੇ ਨੇੜੇ ਨਹੀਂ ਲੱਗਣ ਦਿੱਤਾ, ਆਪਣੇ ਮੋਰਚਿਆਂ ਦੇ ਨੇੜੇ ਨਹੀਂ ਆਉਣ ਦਿੱਤਾ, ਜਿਹੜਾ ਨੇੜੇ ਆਇਆ ਉਹਨੂੰ ਮਾਰ ਕੇ ਮਿੱਟੀ 'ਚ ਗਰਕ ਕਰ ਦਿੱਤਾ।
ਕਾਇਲ ਵੈਗਿਰ ਭੂਮ ਪਰੇ,
ਬਹੁਤ ਸਾਰੇ ਯੋਧੇ ਜ਼ਖਮੀ ਹੋ ਕੇ ਜੰਗ ਦੇ ਮੈਦਾਨ 'ਚ ਡਿੱਗ ਰਹੇ ਨੇ, ਉਹਨਾਂ ਦੇ ਸਰੀਰਾਂ 'ਚੋਂ ਖੂਨ ਭੱਕ ਭੱਕ ਕਰਕੇ ਬਾਹਰ ਨੂੰ ਰੁੜ ਰਿਹਾ ਹੈ।
ਪਟ ਬ੍ਰਿੰਦ ਮਾਰੇ ਬੱਡ ਕੀਨ ਲਹਿਰਾਈ,
ਬਹੁਤ ਸਾਰੇ ਸੂਰਮੇ ਜੰਗ ਦੇ ਮੈਦਾਨ 'ਚ ਮਰ ਕੇ ਸ਼ਹੀਦੀ ਪ੍ਰਾਪਤ ਕਰ ਚੁੱਕੇ ਹਨ।
ਭੀਮ ਨਿਸ਼ੇਸ਼ ਨਿਹਾਰ ਆਸ਼ੇਸ਼,
ਇੱਧਰ ਰਾਜੇ ਭੀਮ ਚੰਦ ਨੇ ਵੇਖਿਆ ਵੀ ਜੋਰ ਨਹੀਂ ਪਿਆ ਚੱਲਦਾ, ਤਿੰਨ ਹਮਲੇ ਕਰ ਲਏ ਇਹਦੀ ਫੌਜ ਨੇ, ਬਾਰ ਬਾਰ ਜਾਂਦੇ ਹੱਲਾ ਕਰਕੇ ਮਰ ਕੇ ਬੰਦੇ, ਜਦੋਂ ਬਹੁਤੇ ਸਿਪਾਹੀ ਮਰ ਜਾਂਦੇ ਬਾਕੀ ਬਚੇ ਪਿੱਛੇ ਨੂੰ ਆ ਜਾਂਦੇ, ਇਹ ਫੇਰ ਭੇਜਦਾ, ਉਹ ਫੇਰ ਕਿਰਪਾਲ ਕਟੋਚੀਆ ਵਾਪਸ ਮੋੜ ਦਿੰਦਾ। ਭੀਮ ਚੰਦ ਨੇ ਜਦੋਂ ਇਹ ਵੇਖਿਆ ਕਿ ਮੇਰੀ ਫੌਜ ਦਾ ਕੋਈ ਜ਼ੋਰ ਨਹੀਂ ਪਿਆ ਚੱਲਦਾ,
ਵਿਸ਼ੇਸ਼ ਉਹ ਤੰਗ ਸਥਾਨ ਮਾਵਾਸਾ,
ਕਿ ਕਿਰਪਾਲ ਕਟੋਚੀਏ ਨੇ ਵਿਸ਼ੇਸ਼ ਕਰਕੇ ਜਿਹੜੀ ਥਾਂ ਮੁਕਰਰ ਕੀਤੀ ਆ ਲੜਨ ਲਈ, ਉਹ ਬੜੀ ਅਜੀਬੋ ਗਰੀਬ ਹੈ, ਉੱਚਾ ਪਹਾੜ ਹੈ, ਪਹਾੜ ਦੇ ਉੱਤੇ ਥੋੜ੍ਹਾ ਜਿਹਾ ਜਿਵੇਂ ਸਮਤਲ ਇਲਾਕਾ ਹੁੰਦਾ, ਉਹਦੇ ਆਲੇ ਦੁਆਲੇ ਉਹਨੇ ਲੱਕੜਾਂ ਦੀ ਵਾੜ ਲਾਈ ਹੋਈ ਹੈ, ਆਲੇ ਦੁਆਲੇ ਨਿਵਾਣ ਹੈ, ਤੋ ਇਸ ਕਰਕੇ ਉਹਦਾ ਨੁਕਸਾਨ ਕਰਨਾ ਔਖਾ ਹੋ ਰਿਹਾ, ਉਹਨੂੰ ਮਾਰਨਾ ਔਖਾ ਹੋ ਰਿਹਾ। ਰਾਜਾ ਭੀਮ ਚੰਦ ਇਹ ਸਾਰੀਆਂ ਚੀਜ਼ਾਂ ਵੇਖ ਰਿਹਾ,
ਵੀਰਨ ਕੋ ਬਸ ਨਾਹੀਂ ਚੱਲੇ,
ਵੇਖਦਾ ਵੀ ਮੇਰੇ ਵੀਰ ਤਾਂ ਯੋਧੇ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੇ ਨੇ, ਇਹ ਨਹੀਂ ਕਿ ਭੀਮ ਚੰਦ ਦੇ ਸਿਪਾਹੀ ਲੜਨ ਤੋਂ ਕਤਰਾ ਰਹੇ ਨੇ, ਉਹ ਤਾਂ ਆਪਣੇ ਵੱਲੋਂ ਪੂਰਾ ਤਾਣ ਲਾ ਰਹੇ ਨੇ, ਪਰ ਉਹਨਾਂ ਦਾ ਕੋਈ ਜ਼ੋਰ ਨਹੀਂ ਪਿਆ ਚੱਲਦਾ, ਕੋਈ ਪੇਸ਼ ਨਹੀਂ ਜਾ ਰਹੀ।
ਲਰਸਾ ਮੁੱਕ ਆਯੁਤ ਹੋਤ ਬਿਨਾਸ਼ਾ,
ਜਿਹੜਾ ਅੱਗੇ ਜਾ ਕੇ ਲੜਦਾ ਉਹਨੂੰ ਕੋਈ ਨਾ ਕੋਈ ਗੋਲੀ ਤੇ ਤੀਰ ਆ ਕੇ ਵੱਜਦਾ, ਉਹ ਮਾਰਿਆ ਜਾਂਦਾ ਹੈ।
ਸ਼ੋਕ ਕੇ ਸੰਗ ਵੀ ਲੋਕਤ ਰੋਕਤ,
ਭੀਮ ਚੰਦ ਨੂੰ ਪਤਾ ਕਿ ਮੇਰੀ ਫੌਜ ਦੀ ਵਾਹ ਨਹੀਂ ਚੱਲ ਰਹੀ, ਪਰ ਫਿਰ ਵੀ ਆਪਣੀ ਫੌਜ ਨੂੰ ਹੌਸਲਾ ਦੇ ਕੇ ਰੋਕਦਾ। ਰਾਜਾ ਭੀਮ ਚੰਦ ਕਹਿੰਦਾ ਹੈ,
ਕਿਉਂ ਨਾ ਥੀਰੋ ਰਨ ਹੋਵਤ ਹਾਸਾ,
ਕਹਿੰਦਾ ਉਹ ਯੋਧਿਓ ਕਿਉਂ ਨਹੀਂ ਖਲੋ ਕੇ ਲੜਦੇ, ਜੇ ਵਾਪਸ ਜਾਓਗੇ ਲੋਕ ਹੱਸਣਗੇ ਤੁਹਾਡੇ ਤੇ, ਤੁਹਾਡੀ ਹਾਸੀ ਕਰਨਗੇ, ਮਖੌਲ ਕਰਨਗੇ, ਵੇਖੋ ਵੱਡੇ ਸੂਰਮੇ ਘੋਦੇ ਜੰਗ ਦੇ ਮੈਦਾਨ ਨੂੰ ਛੱਡ ਕੇ ਦੌੜ ਕੇ ਆ ਗਏ, ਏਦਾਂ ਲੋਕ ਤੁਹਾਡੀ ਹਾਸੀ ਕਰਨਗੇ, ਟਿੱਚਰਾਂ ਕਰਨਗੇ।
ਮਾਰਨ ਹਿਤ ਅਨੇਕ ਉਪਾਵਨ,
ਏਦਾਂ ਭੀਮ ਚੰਦ ਆਪਣੇ ਸਿਪਾਹੀਆਂ ਨੂੰ ਵੰਗਾਰ ਵੰਗਾਰ ਕੇ ਅੱਗੇ ਤੋਰਦਾ, ਵੈਰੀ ਨੂੰ ਮਾਰਨ ਵਾਸਤੇ ਉਪਾਅ ਰਚਦਾ।
ਉਪਰੀ ਦੇ ਚਿੱਤ ਵਿੱਚ ਚਾਹੂ ਆਸਾ,
ਚਾਰੇ ਪਾਸਿਓਂ ਵੇਖ ਕੇ ਵੀ ਕਿਹੜੀ ਵਿਉਂਤ ਬੰਦੀ ਨਾਲ ਇਹਨਾਂ ਨੂੰ ਕਾਬੂ ਕਰੀਏ, ਇਹ ਵਾੜਾ ਇੱਕ ਵਾਰੀ ਜੇ ਕਾਬੂ ਵਿੱਚ ਆ ਗਿਆ ਫਿਰ ਇਹਨਾਂ ਨੂੰ ਮਾਰਨਾ ਸੁਖਾਲਾ ਹੋਵੇਗਾ। ਇਹ ਸਾਰੀ ਵਿਉਂਤ ਬੰਦੀ ਭੀਮ ਚੰਦ ਚਿਤਵਦਾ, ਪਰ ਕੁਝ ਸੁੱਝ ਨਹੀਂ ਰਿਹਾ ਉਹਨੂੰ ਕਿ ਕੀ ਕਰਾਂ।
ਕੋਪ ਕੇ ਆਪ ਕੈ ਲੂਰ ਪਤੀ,
ਅਖੀਰ ਹੁਣ ਰਾਜਾ ਭੀਮ ਚੰਦ ਆਪ ਰੋਹ ਵਿੱਚ ਆਇਆ, ਗੁੱਸੇ ਵਿੱਚ ਆਇਆ।
ਹਨੂਮਾਨ ਕੋ ਮੰਤਰ ਜਪਿਓ ਮੁਖ ਮਾਈ,
ਕਿਉਂਕਿ ਹਿੰਦੂ ਧਰਮ ਨਾਲ ਸੰਬੰਧ ਰੱਖਦਾ, ਹਨੂਮਾਨ ਜੀ ਦਾ ਮੰਤਰ ਇਹਨੇ ਜਪਿਆ, ਹਨੂਮਾਨ ਜੀ ਦੀ ਆਰਾਧਨਾ ਕੀਤੀ, ਹਨੂਮਾਨ ਦੀ ਆਰਾਧਨਾ ਕਰਕੇ ਮੰਤਰ ਜਪ ਕੇ ਹੁਣ ਅੱਗੇ ਵਧਣ ਲੱਗਾ।
ਔਰ ਹੋਤੇ ਗੇਰ ਨਾਥ ਸਹਾਇਕ,
ਜਿਹੜੀ ਇਹਦੀ ਸਹਾਇਤਾ ਲਈ ਹੋਰ ਪਹਾੜੀ ਰਾਜੇ ਨੇ ਉਹ ਵੀ ਆ ਗਏ ਨਾਲ।
ਤੁਰਨ ਕੀ ਨਹਾ ਕਾਰਨ ਤਾਈ,
ਇਹਨੇ ਸੱਦ ਲਿਆ ਉਹਨਾਂ ਰਾਜਿਆਂ ਨੂੰ ਵੀ ਭਾਈ ਹੁਣ ਆਪਣੀ ਸਿਰ ਤੇ ਆਣ ਬਣੀਆ, ਅੱਗੇ ਵੱਧ ਕੇ ਲੜੀਏ।
ਪੂਪ ਪ੍ਰਿਥੀ ਸੱਸ ਓ ਜਸ ਰੋਟੀਆ,
ਸਾਡਾ ਰਾਜਾ ਪ੍ਰਿਥੀ ਚੰਦ ਰਾਜਾ ਜਸਰੋਟੀਆ,
ਉਹ ਜਸ ਵਾਰੀਆ ਸਾਥ ਸਿਪਾਹੀ,
ਔਰ ਰਾਜਾ ਜਸਵਾਲੀਆ ਇਹ ਵੀ ਆਪਣੇ ਨਾਲ ਵੱਡੀ ਭਾਰੀ ਫੌਜ ਲੈ ਕੇ ਰਾਜੇ ਭੀਮ ਚੰਦ ਨਾਲ ਆ ਡਟਿਆ ਹੈ।
ਲੈ ਉਮਨ ਡਿਓ ਹਿਤ ਬਾਰ ਕੇ ਮਾਰ,
ਸਾਰੀ ਫੌਜ ਲੈ ਕੇ, ਦੂਜੇ ਰਾਜਿਆਂ ਦੀ ਵੀ ਫੌਜ ਲੈ ਕੇ ਭੀਮ ਚੰਦ ਹੁਣ ਉਸ ਵਾੜ ਨੂੰ ਤੋੜਨ ਵਾਸਤੇ, ਜਿਹੜੀ ਵਾੜ ਰਾਜੇ ਕਿਰਪਾਲ ਕਟੋਚੀਏ ਨੇ ਕੀਤੀ ਹੋਈ ਹੈ, ਉਸ ਵਾੜ ਨੂੰ ਤੋੜਨ ਵਾਸਤੇ ਇਹਨਾਂ ਨੇ ਰਲ ਕੇ ਹਮਲਾ ਕੀਤਾ।
ਸਮੁੱਖ ਹੋਏ ਹੱਟੇ ਪੱਗ ਨਾਹੀਂ,
ਸਾਹਮਣੇ ਹੀ ਅੱਗੇ ਵੱਧਦੇ ਜਾਂਦੇ, ਪੈਰ ਪਿੱਛੇ ਨਹੀਂ ਹਟਾਉਂਦੇ।
ਨਾਹੀਂ ਚੱਲਿਓ ਬਸ ਚਿੰਤ ਲਿਓ ਗ੍ਰਸ,
ਇਹਨਾਂ ਨੇ ਆਪਣਾ ਪੂਰਾ ਜ਼ੋਰ ਲਾਇਆ ਪਰ ਵਸ ਨਹੀਂ ਚੱਲਿਆ, ਕਿਰਪਾਲ ਕਟੋਚੀਏ ਦੀ ਉਸ ਵਾੜ ਨੂੰ ਤੋੜ ਨਹੀਂ ਸਕੇ। ਸਾਰੇ ਰਾਜਿਆਂ ਨੇ ਰਲ ਕੇ ਵੀ ਹਮਲਾ ਕਰ ਲਿਆ, ਫਿਰ ਵੀ ਕਹਿੰਦੇ ਕਿਰਪਾਲ ਕਟੋਚੀਏ ਦੀ ਉਹ ਵਾੜ ਕਾਹਦੀ, ਮਾਨੋ ਜਿਵੇਂ ਕੋਈ ਲੋਹੇ ਦਾ ਕਿਲਾ ਬਣਾ ਲਿਆ ਹੋਵੇ, ਉਹਨੇ ਉਹ ਟੁੱਟਣ ਤੇ ਨਹੀਂ ਆਈ, ਉਹਨੂੰ ਇਹ ਕਾਬੂ ਨਹੀਂ ਕਰ ਸਕੇ ਤੇ ਹੁਣ ਪਿੱਛੇ ਨੂੰ ਹਟਣ ਲੱਗੇ।
ਸ਼੍ਰੀ ਗੁਰ ਕੋ ਸਿਮਰਿਓ ਤਿਸ ਕਾਲਾ,
ਜਦੋਂ ਰਾਜੇ ਭੀਮ ਚੰਦ ਨੇ ਵੇਖਿਆ ਵੀ ਹੁਣ ਵਾਹ ਨਹੀਂ ਚੱਲਦੀ, ਫਿਰ ਹੁਣ ਜਦੋਂ ਕੋਈ ਵਾਹ ਨਾ ਚੱਲੇ ਬੰਦੇ ਦੀ, ਫਿਰ ਆਪਣੇ ਗੁਰੂ ਪੀਰ ਨੂੰ ਚੇਤੇ ਕੀਤਾ ਜਾਂਦਾ। ਭੀਮ ਚੰਦ ਨੇ ਪਹਿਲਾਂ ਨੀਤੀ ਇਹ ਵਰਤੀ ਵੀ ਗੁਰੂ ਸਾਹਿਬ ਨੂੰ ਬੁਲਾ ਤਾਂ ਲਿਆ ਸੀ ਜੰਗ 'ਚ, ਪਰ ਭੀਮ ਚੰਦ ਇਹ ਚਾਹੁੰਦਾ ਸੀ ਵੀ ਉਹਨਾਂ ਤੋਂ ਬਿਨਾਂ ਹੀ ਮੈਂ ਜੰਗ ਲੜ ਕੇ ਜਿੱਤ ਲਵਾਂ ਅਤੇ ਮੇਰੇ ਨਾਂ 'ਤੇ ਜਿੱਤ ਦਾ ਸਿਹਰਾ ਬੱਝੇਗਾ। ਤੇ ਜੇ ਗੁਰੂ ਸਾਹਿਬ ਨੂੰ ਅੱਗੇ ਨਾਲ ਲਿਆ ਕੇ ਲੜਾਇਆ ਤੇ ਫਿਰ ਫਤਿਹ ਦਾ ਸਿਹਰਾ ਗੁਰੂ ਸਾਹਿਬ ਦੇ ਮੱਥੇ ਤੇ ਵੱਜਣਾ। ਭੀਮ ਚੰਦ, ਕਿਉਂਕਿ ਹਰ ਇੱਕ ਬੰਦਾ ਇਹੀ ਸੋਚਦਾ ਵੀ ਵਡਿਆਈ ਮੇਰੀ ਹੋਵੇ, ਸੋਭਾ ਮੇਰੀ ਹੋਵੇ, ਤੋ ਭੀਮ ਚੰਦ ਨੇ ਵੀ ਇਹੀ ਸੋਚਿਆ ਸੀ। ਪਰ ਜਦੋਂ ਵੇਖਿਆ ਵੀ ਕੋਈ ਜ਼ੋਰ ਨਹੀਂ ਚੱਲਿਆ, ਸਾਰੇ ਰਾਜਿਆਂ ਨੇ ਰਲ ਕੇ ਵੀ ਹਮਲਾ ਕਰ ਲਿਆ, ਫਿਰ ਵੀ ਵਾੜ ਨਹੀਂ ਟੁੱਟੀ, ਫਿਰ ਹੁਣ ਸਤਿਗੁਰੂ ਯਾਦ ਆਏ, ਫਿਰ ਹੁਣ ਕਲਗੀਧਰ ਜੀ ਨੂੰ ਇਹਨੇ ਸਿਮਰਿਆ, ਕਲਗੀਧਰ ਜੀ ਨੂੰ ਚੇਤੇ ਕੀਤਾ।
ਇੱਕ ਸੋ ਊਰ ਸੋ ਤੂਰ ਨਹੀਂ ਪਾਟ।
ਉਸ ਵੇਲੇ ਇੱਕ ਘੋੜ ਸਵਾਰ ਕਲਗੀਧਰ ਜੀ ਦੇ ਕੋਲ ਭੇਜਿਆ, ਮਹਾਰਾਜ ਜੀ ਵੀ ਉੱਥੇ ਹੀ ਹਾਜ਼ਰ ਸਨ, ਫੌਜ ਸਮੇਤ ਪਿੱਛੇ ਖੜੇ ਸਨ। ਤੋ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਇੱਕ ਘੋੜ ਸਵਾਰ ਭੇਜਿਆ,
ਜਾਓ ਪ੍ਰਭੂ ਟਿਗ ਥਾਨੇ ਉਤਾਲਾ।
ਆਖਿਆ ਪ੍ਰਭੂ ਜੀ ਦੇ ਪਾਸ ਜਾਓ ਛੇਤੀ ਨਾਲ, ਜਿੱਥੇ ਕਲਗੀਧਰ ਜੀ ਖੜੇ ਹਨ।
ਸ਼੍ਰੀ ਮੁਖ ਤੇ ਬਾਰ ਦੀਨ ਬੇਜੈ ਕਹੋ।
ਉਹਨਾਂ ਨੂੰ ਕਹੋ ਕਿ ਕਲਗੀਧਰ ਜੀ, ਤੁਸੀਂ ਵਰ ਦਿੱਤਾ ਸੀ ਜਿੱਤ ਦਾ, ਕਿ ਇਸ ਜੰਗ ਦੇ ਮੈਦਾਨ ਚ, ਨਦੌਣ ਦੇ ਜੰਗ ਚ ਮੇਰੀ ਜਿੱਤ ਹੋਵੇਗੀ।
ਸੋ ਅਬ ਸੱਚ ਕਰੋ ਬਲ ਨਾਲ।
ਮਹਾਰਾਜ, ਉਹ ਬਚਨ ਆਪਣੇ ਬਲ ਨਾਲ ਸੱਚ ਕਰੋ, ਹੁਣ ਸਾਡਾ ਜ਼ੋਰ ਨਹੀਂ ਪਿਆ ਚੱਲਦਾ। ਇਸ ਨਦੌਣ ਦੇ ਜੰਗ ਵਿੱਚ ਤੁਸੀਂ ਮੇਰੀ ਜਿੱਤ ਦਾ ਬਚਨ ਕੀਤਾ, ਉਹ ਬਚਨ ਹੁਣ ਤੁਸੀਂ ਆਪਣੇ ਬਲ ਨਾਲ ਪੂਰਾ ਕਰੋ, ਮੇਰਾ ਬਲ ਮੇਰਾ ਤਾਣ ਨਹੀਂ ਪਿਆ ਚੱਲਦਾ।
ਹੋ ਸ਼ਰਨਾਗਤ ਰਾਵਰ ਕੀ।
ਹੇ ਪ੍ਰਭੂ ਜੀ, ਮੈਂ ਆਪ ਜੀ ਦੀ ਸ਼ਰਨਾਗਤੀ ਹਾਂ, ਆਪ ਜੀ ਦੀ ਪਨਾਹ ਵਿੱਚ, ਆਪ ਜੀ ਮੇਰੀ ਸਹਾਇਤਾ ਕਰੋ।
ਜਸ ਦੇਹੋ ਸਹਾਇਕ ਹੋਇ ਰਿਪ ਕਾਲਾ।
ਮਹਾਰਾਜ, ਆਪ ਜੀ ਸਹਾਇਤਾ ਕਰੋ ਤੇ ਮੈਨੂੰ ਜਸ ਬਖਸ਼ੋ ਫਤਿਹ ਦਾ, ਵੈਰੀਆਂ ਦਾ ਕਾਲ ਬਣ ਕੇ ਜੰਗ ਦੇ ਮੈਦਾਨ ਵਿੱਚ ਅੱਗੇ ਆਵੋ।
ਆਨ ਤਬੇ ਅਸ ਵਾਰ ਪ੍ਰਭੂ ਟਿਗ।
ਇਹ ਕਹਿ ਕੇ ਭੀਮ ਚੰਦ ਨੇ ਆਪਣਾ ਇੱਕ ਘੋੜ ਸਵਾਰ ਕਲਗੀਧਰ ਜੀ ਕੋਲ ਭੇਜਿਆ, ਉਹ ਚੱਲ ਕੇ ਸਤਿਗੁਰਾਂ ਕੋਲ ਆਇਆ।
ਬੇਨਤ ਕੀਨ ਉਚਾਰਨ ਕੋ।
ਰਾਜੇ ਭੀਮ ਚੰਦ ਦੀ ਬੇਨਤੀ ਉਸ ਘੋੜ ਸਵਾਰ ਨੇ ਕਲਗੀਧਰ ਸਵਾਮੀ ਜੀ ਨੂੰ ਕੀਤੀ ਹੈ।
ਉਪਤ ਹੋਏ ਲਾਚਾਰ ਰੇ ਹੋ।
ਮਹਾਰਾਜ, ਰਾਜਾ ਭੀਮ ਚੰਦ ਲਾਚਾਰ ਹੋ ਗਿਆ, ਉਹਨੇ ਆਪਣੇ ਵੱਲੋਂ ਪੂਰਾ ਤਾਣ ਤੇ ਜ਼ੋਰ ਲਾਇਆ ਹੈ।
ਰਨ ਬੀਚ ਜੁਟਿਓ ਰਿਪ ਮਾਰਨ ਕੋ।
ਜੰਗ ਦੇ ਮੈਦਾਨ ਚੋਂ ਖੁਦ ਜੁਟਿਆ ਹੋਇਆ ਵੈਰੀਆਂ ਨੂੰ ਮਾਰਨ ਵਾਸਤੇ।
ਆਪ ਕੀ ਸ਼ਾਮ ਗਾਹੀ ਕਰ ਪਾਵ।
ਪਰ ਉਹਦੀ ਬੇਵਸੀ ਹੋ ਗਈ ਆ, ਦੁਸ਼ਮਣ ਕਾਬੂ ਨਹੀਂ ਪਿਆਉਂਦਾ, ਉਹਦੀ ਵਾੜ ਜਿਹੜੀ ਆ ਕਿਰਪਾਲ ਕਟੋਚੀਏ ਦੀ, ਉਹ ਟੁੱਟ ਨਹੀਂ ਰਹੀ, ਜਿਸ ਕਰਕੇ ਭੀਮ ਚੰਦ ਦੀ ਫੌਜ ਦਾ ਵੱਡਾ ਨੁਕਸਾਨ ਹੋ ਰਿਹਾ। ਮਹਾਰਾਜ, ਹੁਣ ਆਪ ਜੀ ਦੀ ਸ਼ਰਨ ਤੱਕੀ ਆ ਰਾਜੇ ਭੀਮ ਚੰਦ ਨੇ, ਆਪ ਜੀ ਦੀ ਸ਼ਰਨਾਂ ਦਾ, ਆਪ ਜੀ ਦੇ ਚਰਨਾਂ ਦਾ ਆਸਰਾ ਤੱਕਿਆ ਹੈ।
ਵਿਜੈ ਹਿਤ ਕੀਨ ਹਕਾਰਨ ਕੋ।
ਆਪਣੀ ਫਤਿਹ ਵਾਸਤੇ ਉਹਨੇ ਜੰਗ ਦੇ ਮੈਦਾਨ ਚ ਆਪ ਜੀ ਨੂੰ ਬੁਲਾਇਆ, ਆਪ ਜੀ ਕਿਰਪਾ ਕਰਕੇ ਅੱਗੇ ਚੱਲ ਕੇ ਭੀਮ ਚੰਦ ਦੀ ਸਹਾਇਤਾ ਕਰੋ।
ਆਯੁਧ ਤਾਰ ਚਲੋ ਅਗਵਾਰ।
ਸ਼ਸਤਰਧਾਰੀ ਹੋ ਕੇ ਮਹਾਰਾਜ ਜੀ, ਤੁਸੀਂ ਆਪ ਇਸ ਜੰਗ ਦੇ ਮੁਖੀ ਬਣ ਕੇ ਜੰਗ ਲੜੋ।
ਮਹਾਬਲ ਬਾਰ ਪ੍ਰਹਾਰਨ ਕੋ।
ਔਰ ਆਪ ਜੀ ਮਹਾਬਲੀ ਹੋ, ਵਾਰ ਕਰਨ ਦੇ ਵਿੱਚ ਮਹਾਨ ਬਲਵਾਨ ਹੋ, ਤੁਹਾਡਾ ਵਾਰ ਦੁਸ਼ਮਣ ਕੋਲੋਂ ਨਹੀਂ ਚੱਲਿਆ ਜਾਣਾ।
ਸ਼੍ਰੀ ਗੁਰ ਤੇਗ ਬਹਾਦਰ ਨੰਦਨ।
ਜਦੋਂ ਉਸ ਘੋੜ ਸਵਾਰ ਨੇ ਇਸ ਤਰ੍ਹਾਂ ਬੇਨਤੀ ਕੀਤੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਹਿਬਜ਼ਾਦੇ ਬਾਜਾਂ ਵਾਲੇ ਕਲਗੀਧਰ ਸਵਾਮੀ ਜੀ ਨੇ ਇਹ ਬੇਨਤੀ ਸੁਣੀ।
ਤੇਗ ਬਹਾਦਰ ਯੋ ਸੁਧ ਪਾਈ।
ਤੇਗ ਦੇ ਬਹਾਦਰ ਕਲਗੀਧਰ ਜੀ, ਤੇਗ ਬਹਾਦਰ ਦੇ ਸਪੁੱਤਰ, ਤੇਗ ਬਹਾਦਰ, ਤੇਗ ਦੀ ਬਹਾਦਰੀ ਦੀ ਸੁਧ ਪ੍ਰਾਪਤ ਕੀਤੀ।
ਮਨ ਉਹ ਤੰਗ ਪੈ ਜੰਗ ਪਰੇ ਹੋ।
ਜਾਣਦੇ ਹਨ ਕਿ ਉੱਚੇ ਥਾਂ ਤੇ ਜੰਗ ਹੋ ਰਿਹਾ, ਉੱਚੇ ਥਾਂ ਕਰਕੇ ਨੀਵੇਂ ਥਾਂ ਵਾਲੇ ਯੋਧਿਆਂ ਦਾ ਨੁਕਸਾਨ ਹੋ ਰਿਹਾ।
ਪਟ ਪੰਗ ਪਾਏ ਬਾਡ ਮਾਰ ਮਚਾਈ।
ਬਹੁਤ ਸਾਰੇ ਸੂਰਮੇ ਮਾਰੇ ਗਏ ਨੇ, ਕਿਰਪਾਲ ਕਟੋਚੀਏ ਨੇ ਬੜਾ ਭਿਆਨਕ ਜੰਗ ਛੇੜਿਆ ਹੋਇਆ।
ਆਯੁਧ ਤਾਰ ਲੀਏ ਤਤ ਕਾਲ।
ਕਲਗੀਧਰ ਜੀ ਨੇ ਉਸੇ ਵੇਲੇ ਆਪਣੇ ਸ਼ਸਤਰਾਂ ਨੂੰ ਹੱਥ ਪਾਇਆ ਤੇ ਸ਼ਸਤਰ ਸੰਭਾਲੇ ਹਨ।
ਭਾਈ ਅਸ ਵਾਰ ਗਏ ਸਮੁੰਦਾ।
ਵਾਰ ਹੋਏ ਘੋੜੇ ਤੇ ਅੱਗੇ ਨੂੰ ਵਧੇ, ਨਾਲ ਆਪਣੀ ਸਾਰੀ ਫੌਜ, ਸਾਰੇ ਯੋਧੇ ਲੈ ਲਏ ਹਨ।
ਤੁੰਦ ਤੁਰੰਗਮ ਕੀਨ ਤਾਬੇ।
ਘੋੜਾ ਤੇਜ ਕੀਤਾ ਤੇ ਅੱਗੇ ਨੂੰ ਵਧ ਰਹੇ ਕਲਗੀਧਰ ਸਵਾਮੀ ਜੀ।
ਰਣ ਰੰਗ ਵੇਖੇ ਹੋਏ ਕੈਸਾ ਮੋਹਾਈ।
ਜੰਗ ਦੇ ਮੈਦਾਨ ਦੇ ਰੰਗ ਵਿੱਚ ਰੰਗੇ ਹੋਏ ਮਹਾਰਾਜ ਜੀ ਜਿੱਥੇ ਰਾਜਾ ਭੀਮ ਚੰਦ ਲੜ ਰਿਹਾ ਉਹਦੇ ਕੋਲ ਅੱਗੇ ਆਏ ਹਨ।
ਸ਼੍ਰੀ ਪ੍ਰਭ ਕੋ
ਨਿਰਪ ਆਵਤ ਦੇਖ
ਕਲਗੀਧਰ ਪਾਤਸ਼ਾਹ ਨੂੰ ਆਉਂਦਿਆਂ ਵੇਖਿਆ ਰਾਜੇ ਭੀਮ ਚੰਦ ਨੇ ਕਿ ਦਸ਼ਮੇਸ਼ ਜੀ ਆ ਗਏ ਹਨ।
2800 ਬਿਨੰਤ ਉਚਾਰੀ
ਛੇਤੀ ਨਾਲ ਅੱਗੇ ਹੋਰ ਸਵਾਰ ਭੇਜੇ ਕਿ ਕਲਗੀਧਰ ਜੀ ਨੂੰ ਅੱਗੇ ਜਾ ਕੇ ਜੀਉ ਆਇਆ ਕਹਿ ਕੇ ਲੈ ਕੇ ਆਓ ਬੇਨਤੀ ਕਰਕੇ ਭੇਜਿਆ।
ਆਪ ਬਹਾਦਰ ਤੀਰ ਵੱਡੇ
ਆਖਿਆ ਮਹਾਰਾਜ ਕਲਗੀਧਰ ਜੀ ਆਪ ਜੀ ਵੱਡੇ ਬਹਾਦਰ ਹੋ ਵੱਡੇ ਵੀਰ ਯੋਧੇ ਹੋ ਸੂਰਮੇ ਹੋ
ਸਗਰੇ ਦਲ ਕੇ ਆਬ ਹੋਏ ਆਗਾਰੀ
ਇਸ ਸਾਰੇ ਦਲ ਦੇ ਚਾਹੇ ਉਹ ਸਾਡੇ ਰਾਜਿਆਂ ਦਾ ਦਲ ਹੈ ਚਾਹੇ ਆਪ ਜੀ ਦਾ ਦਲ ਹੈ ਇਸ ਸਾਰੇ ਦਲ ਦੇ ਵੱਡੇ ਕਮਾਂਡਰ ਬਣ ਕੇ ਸੈਨਾਪਤੀ ਬਣ ਕੇ ਆਪ ਜੀ ਹੁਣ ਮੂਹਰੇ ਹੋਵੋ ਅਸੀਂ ਸਭ ਆਪ ਜੀ ਦੇ ਪਿੱਛੇ ਹੋ ਕੇ ਲੜਾਂਗੇ ਸਾਡੀ ਸਾਰਿਆਂ ਦੀ ਅਗਵਾਈ ਕਲਗੀਧਰ ਜੀ ਤੁਸੀਂ ਕਰੋ
ਹਿਲ ਕਰਾਵੋ ਆਯੁਧ ਕਾਵੋ
ਹੁਣ ਤੁਸੀਂ ਹੱਲਾ ਕਰਾਓ ਜਿੰਨੀ ਸਾਰੀ ਮੇਰੀ ਫੌਜ ਹੈ ਇਹ ਵੀ ਹੁਣ ਤੁਹਾਡੀ ਕਮਾਂਡ 'ਚ ਚੱਲੇਗੀ ਇਹ ਵੀ ਤੁਹਾਡੀ ਆਗਿਆ 'ਚ ਚੱਲੇਗੀ ਜਿਹੜੀ ਜਿਹੜੀ ਫੌਜ ਨੂੰ ਵੀ ਤੁਸੀਂ ਹੱਲਾ ਕਰਾਉਣਾ ਚਾਹੋ ਹੱਲਾ ਕਰਾ ਕੇ ਛੇਤੀ ਨਾਲ ਇਹ ਕਿਲ੍ਹਾ ਫਤਿਹ ਕਰੋ
ਵੀਰ ਚਲੇ ਗਨ ਆਨ ਪਿਛਾਰੀ
ਜਿੰਨੇ ਵੀਰ ਯੋਧੇ ਨੇ ਮਹਾਰਾਜ ਸਭ ਆਪ ਜੀ ਦੇ ਪਿੱਛੇ ਨਾਲ ਨਾਲ ਚੱਲਣਗੇ
ਲੇਹੋ ਬੀਜੇ ਕਰ ਮਹਾਰਾਜ
ਦੁਸ਼ਮਣ ਦਾ ਕੋਈ ਸੂਰਮਾ ਅੱਗੇ ਅੜਿਆ ਨਾ ਰਹੇ ਆਪ ਜੀ ਜੰਗ ਦੇ ਮੈਦਾਨ ਚ ਅੱਗੇ ਆ ਕੇ ਜਿੱਤ ਪ੍ਰਾਪਤ ਕਰ ਲੋ ਤੁਹਾਡੇ ਆਏ ਬਿਨਾਂ ਇਹ ਰਣ ਫਤਿਹ ਨਹੀਂ ਹੋ ਸਕਦਾ ਇਹ ਜੰਗ ਫਤਿਹ ਨਹੀਂ ਹੋ ਸਕਦਾ
ਜੈ ਲਛਮੀ ਚੱਬ ਪਾਏ ਤਿਹਾਰੀ
ਮਹਾਰਾਜ ਵਿਜੈ ਲਛਮੀ ਆਪ ਜੀ ਦੇ ਚਰਨਾਂ ਦੀ ਦਾਸੀ ਹੈ ਇੱਥੇ ਵੀ ਵਿਜੈ ਲਛਮੀ ਨੇ ਆਪ ਜੀ ਦੇ ਹੀ ਚਰਨ ਸਪਰਸ਼ ਕਰਨੇ ਹਨ ਆਪ ਜੀ ਦੀ ਹੀ ਜਿੱਤ ਹੋਣੀ ਹੈ
ਸ਼੍ਰੀ ਕਲਗੀਧਰ ਬੇਨਤ ਕੋ ਸੁਣ
ਕਲਗੀਆਂ ਵਾਲੇ ਪਾਤਸ਼ਾਹ ਨੇ ਰਾਜੇ ਭੀਮ ਚੰਦ ਤੇ ਬਾਕੀ ਰਾਜਿਆਂ ਦੀ ਬੇਨਤੀ ਸੁਣੀ
ਦੇਖ ਮਚਿਓ ਵੱਡ ਜੰਗ ਕਰਾ ਲਾ
ਦੇਖਿਆ ਅੱਗੇ ਬੜਾ ਭਿਆਨਕ ਗਹਿ ਗੱਚ ਜੰਗ ਮਚ ਰਿਹਾ ਗੋਲੀਆਂ ਚੱਲ ਰਹੀਆਂ ਤੀਰ ਚੱਲ ਰਹੇ ਹਨ
ਜਿਉਂ ਰਸ ਵੀਰ ਹੋ ਤੋ ਸੁਪ
ਮਾਨੋ ਵੀਰ ਰਸ ਸੁੱਤਾ ਪਿਆ ਸੀ ਤੇ ਸੁੱਤਾ ਪਿਆ ਵੀਰ ਰਸ
ਤਤਕਾਲ ਹੀ ਜਾਗ ਉੱਠੇ ਉਹ ਬਲ ਵਾਲਾ
ਕਲਗੀਧਰ ਜੀ ਦੇ ਅੰਦਰ ਉਹ ਸੁੱਤਾ ਹੋਇਆ ਵੀਰ ਰਸ ਤਾਤਕਾਲ ਹੀ ਜਾਗ ਪਿਆ ਵੇਖ ਕੇ ਜੰਗ ਦਾ ਭਖਿਆ ਮਾਹੌਲ ਰਣ ਤੱਤੇ ਵਿੱਚ ਗੋਲੀਆਂ ਚੱਲਦੀਆਂ ਤੱਕ ਕੇ ਕਲਗੀਧਰ ਜੀ ਦਾ ਸੁੱਤਾ ਪਿਆ ਵੀਰ ਰਸ ਇੱਕੋ ਵੇਰੀ ਉਸੇ ਵੇਲੇ ਹੀ ਜਾਗ ਪਿਆ ਨੇਤਰ ਲਾਲ ਹੋ ਗਏ
ਸ਼੍ਰੀ ਮੁਖ ਪੈ ਉਤ ਸਾਹਾ ਸੁਹਾਵ
ਕਲਗੀਧਰ ਜੀ ਦੇ ਮੁੱਖ ਮੰਡਲ ਤੇ ਵੱਡਾ ਭਾਰੀ ਉਤਸ਼ਾਹ ਹੈ ਜਾਣਦੇ ਹਨ ਇਸ ਜੰਗ ਚ ਫਤਿਹ ਸਾਡੀ ਹੋਣੀ ਹੈ ਜਾਣਦੇ ਨੇ ਰਣ ਤੱਤੇ ਵਿੱਚ ਇੱਥੇ ਅਸੀਂ ਫਤਿਹ ਪ੍ਰਾਪਤ ਕਰਨੀ ਹੈ
ਜਿਉਂ ਅਰਣ ਉਦਯ ਕੋ ਰੰਗ ਲਾਲਾ
ਜਿਵੇਂ ਸੂਰਜ ਦਾ ਰੰਗ ਲਾਲੀ ਵਾਲਾ ਹੁੰਦਾ ਨਾ ਸਵੇਰੇ ਸੂਰਜ ਚੜ੍ਹਦਾ ਜਿਸ ਵੇਲੇ ਤਾਜ਼ਾ ਤੇ ਕਹਿੰਦੇ ਬੜੀ ਲਾਲੀ ਉਹਦੇ ਸੂਰਜ ਦੇ ਮੁਖ ਤੇ ਭਖਦੀ ਹੈ ਏਦਾਂ ਸੂਰਜ ਦੀ ਲਾਲੀ ਵਾਂਗੂ ਮਹਾਰਾਜ ਜੀ ਦਾ ਮੁੱਖ ਮੰਡਲ ਲਾਲ ਸੁਰਖ ਹੈ ਦਗ ਦਗ ਕਰ ਰਿਹਾ ਪ੍ਰਕਾਸ਼ ਕਰ ਰਿਹਾ
ਹੇਲ ਕਰਿਓ ਹੋਏ ਸਾਮੁਖ ਬਾਰ
ਪਾਤਸ਼ਾਹ ਜੀ ਦੇ ਉਸ ਵਾਰਡ ਦੇ ਸਾਹਮਣੇ ਜਾ ਕੇ ਹੱਲਾ ਸ਼ੁਰੂ ਕੀਤਾ ਆਪਣੇ ਸਿਪਾਹੀਆਂ ਨੂੰ ਭੀਮ ਚੰਦ ਦੀ ਫੌਜ ਵੀ ਨਾਲ ਆ ਰਲੀ ਹੈ ਸਭ ਨੂੰ ਨਾਲ ਲੈ ਕੇ ਕਲਗੀਧਰ ਪਾਤਸ਼ਾਹ ਨੇ ਹੱਲਾ ਕੀਤਾ ਵਾਰਡ ਵਾਲੇ ਪਾਸੇ
ਪੇਲੇ ਦੇ ਪੱਟ ਭੀਮ ਬੇਸਾਲਾ
ਜਿੰਨੇ ਯੋਧੇ ਸੀ ਸਾਰਿਆਂ ਨੂੰ ਧੱਕ ਕੇ ਇੱਕ ਵਾਰੀ ਅੱਗੇ ਨੂੰ ਲੈ ਗਏ ਜ਼ੋਰ ਪਾਉਂਦਿਆਂ ਹੋਇਆ
ਪੁਚੰਗ ਪ੍ਰਿਆਤ ਚੰਦ ਤੋ ਪੰਗੇ ਕਸੀ ਪਾਏ ਬਾਰੂਦ ਗੋਰੀ
ਬੰਦੂਕਾਂ ਕਸ ਲਈਆਂ ਦੋ ਦੋ ਗੋਲੀਆਂ ਬੰਦੂਕਾਂ ਚ ਪਾ ਕੇ ਤਿਆਰ ਕਰ ਲਈਆਂ
ਛਣੰਕੇ ਦਣੰਕੇ ਪਾਏ ਦੋਨ ਓਰੀ
ਜਦੋਂ ਗੋਲੀਆਂ ਪਾ ਕੇ ਬਰੂਦ ਪਾ ਕੇ ਗਜਾਂ ਨਾਲ ਠੋਕਦੇ ਆ ਨਾ ਤੋੜੇਦਾਰ ਬੰਦੂਕਾਂ ਹੁੰਦੀਆਂ ਗਜ ਵਾਲੀਆਂ ਤੇ ਗਜਾਂ ਨਾਲ ਠੋਕਦੇ ਤੇ ਗਜਾਂ ਨਾਲ ਠੋਕਦਿਆਂ ਉਹਨਾਂ ਦੇ ਖੜਕਣ ਦੀ ਆਵਾਜ਼ ਆਉਂਦੀ ਹੈ ਛਣੰਕੇ ਦਣੰਕੇ ਕਹਿੰਦੇ ਦੋਹਾਂ ਪਾਸੇ ਬੰਦੂਕਾਂ ਦੀ ਖੜਕਣ ਦੀ ਆਵਾਜ਼ ਆਉਂਦੀ ਹੈ
ਕਲਾ ਪੈ ਜੜੇ ਮੋੜ ਤੋੜੇ ਤੁਖੰਤੇ
ਕਹਿੰਦੇ ਜੋੜ ਕੇ ਕਲਾ ਦੇ ਉੱਤੇ ਪਲੀਤੇ ਤੁਖਾ ਦਿੱਤੇ ਹਨ
ਤਰੇ ਹੱਥ ਪੈ ਸ਼ਤਰੂ ਸੋਹੀ ਡਪੰਤੇ
ਔਰ ਆਪਣੇ ਹੱਥਾਂ ਵਿੱਚ ਪਕੜ ਕੇ ਸ਼ਿਸ਼ਤ ਬੰਨ ਕੇ ਨਿਸ਼ਾਨਾ ਲਾ ਕੇ ਦੁਸ਼ਮਣ ਵਾਲੇ ਪਾਸੇ
ਪੜੀਤੇ ਤੁਖਾਣ ਲੱਗੇ ਹਨ।
ਪਲੀਤੇ ਉਠੇ ਨਾਦ ਉੱਚੇ ਪੜਾਕੇ,
ਜਦੋਂ ਪਲੀਤਾ ਉੱਠਦਾ ਬਲ ਕੇ ਇਕਦਮ ਭਬੂਕਾ ਜਿਹਾ ਵਗਜਦਾ, ਕਹਿੰਦੇ ਮੰਨ ਲਓ ਬੰਦੂਕ ਵਿੱਚੋਂ ਅੱਗ ਜੀ ਨਿਕਲਦੀ ਹੈ, ਬੜੀ ਭਿਆਨਕ ਆਵਾਜ਼ ਨਾਲ ਗੋਲੀ ਜਾਂਦੀ ਹੈ, ਜਵਾਲਾ ਬੰਬਣੀ ਵਿੱਚੋਂ ਜਵਾਲਾ ਨਿਕਲਦੀ ਹੈ।
ਦੀਪੀ ਜਵਾਲ ਮਾਲਾ ਸੋ ਗੋਰੀ ਸੜਾਕੇ,
ਇੱਕ ਬੰਦੂਕ ਥੋੜੀ ਸੈਂਕੜੇ ਬੰਦੂਕਾਂ ਚੱਲੀਆਂ, ਸੈਂਕੜੇ ਬੰਦੂਕਾਂ ਦੇ ਮੂੰਹ ਵਿੱਚੋਂ ਅੱਗ ਹੀ ਨਿਕਲ ਰਹੀ ਹੈ। ਏਦਾਂ ਲੱਗਦਾ ਜਿਵੇਂ ਜਵਾਲਾ ਦੀਆਂ ਅੱਗ ਦੀਆਂ ਕਹਿੰਦੇ ਲੜੀਆਂ ਲੱਗੀਆਂ ਹੋਣ।
ਲਗੇ ਵੀਰ ਅੰਗਾਨ ਬੇਗੰ ਬੇਸਾਲਾ,
ਹੁਣ ਜਦੋਂ ਪਾਤਸ਼ਾਹ ਦੇ ਨਾਲ ਹੋ ਕੇ ਗੋਲੀਆਂ ਯੋਧਿਆਂ ਨੇ ਚਲਾਈਆਂ ਤੇ ਵਾਰਡ ਦੇ ਵਿੱਚੋਂ ਜਿਹੜੇ ਛੇਕ ਹੁੰਦੇ ਉਹਨਾਂ ਵਿੱਚੋਂ ਗੋਲੀਆਂ ਜਾ ਕੇ ਕਿਰਪਾਲ ਕਟੋਚੀਏ ਦੇ ਸਿਪਾਹੀਆਂ ਨੂੰ ਵੱਜਣ ਲੱਗੀਆਂ, ਜਿਹੜੇ ਪਹਿਲਾਂ ਬਿਲਕੁਲ ਬੇਫਿਕਰੇ ਸਨ, ਹੁਣ ਕਹਿੰਦੇ ਗੋਲੀਆਂ ਉਹਨਾਂ ਨੂੰ ਜਾ ਕੇ ਵੱਜਣ ਲੱਗੀਆਂ। ਕਿਰਪਾਲ ਕਟੋਚੀਏ ਦੇ ਸਿਪਾਹੀ ਵੀ ਦੜਦੜ ਕਰਕੇ ਡਿੱਗਣ ਲੱਗੇ ਹਨ।
ਰਿਦੇ ਮੁੰਡ ਫੋਰੇ ਪ੍ਰਚੰਡੇ ਕਰਾਲਾ,
ਕਹਿੰਦੇ ਸਿਰ ਭੰਨ ਕੇ ਰੱਖ ਦਿੱਤੇ ਜਿਹਨੂੰ ਜਿਹੜਾ ਮਾੜਾ ਮੋਟਾ ਮੁੰਡੀ ਜੀ ਉੱਤੇ ਚੁੱਕਦਾ ਸੀ। ਕਲਗੀਧਰ ਜੀ ਦੇ ਯੋਧਿਆਂ ਦੇ ਨਿਸ਼ਾਨੇ ਬੜੇ ਕਮਾਲ ਦੇ ਨੇ, ਮਹਾਰਾਜ ਜੀ ਦੇ ਯੋਧਿਆਂ ਦੇ ਨਿਸ਼ਾਨੇ ਇੰਨੇ ਕਮਾਲ ਦੇ ਵੀ ਜਿਹੜਾ ਕੋਈ ਸਿਰ ਉਤਾਂਹ ਨੂੰ ਮਾੜਾ ਜਿਹਾ ਚੁੱਕਦਾ ਦਿਸਦਾ ਨਾ, ਉਹਨੂੰ ਨਹੀਂ ਪਤਾ ਵੀ ਮੇਰਾ ਸਿਰ ਉੱਪਰ ਨੂੰ ਦਿਸਦਾ ਲੱਕੜ ਦੇ ਉੱਪਰੋਂ ਦੀ। ਮਹਾਰਾਜ ਜੀ ਦੇ ਯੋਧਿਆਂ ਦੀ ਗੋਲੀ ਜਾਂਦੀ ਸਿਰ ਨੂੰ ਤੋੜ ਕੇ ਖੱਖੜੀ ਵਾਂਗੂ ਖੜਾ ਦਿੰਦੀ। ਏਦਾਂ ਕਹਿੰਦੇ ਮਰਨ ਲੱਗੇ ਵੈਰੀਆਂ ਦੇ ਯੋਧੇ।
ਛੁੱਟਿਓ ਸ਼੍ਰੋਣ ਕਾਇਮ ਪੱਕਾ ਪੱਕ ਬੋਲੇ,
ਸੂਰਮਿਆਂ ਦੇ ਸਰੀਰਾਂ ਚੋਂ ਖੂਨ ਡੁੱਲ ਡੁੱਲ ਪੈਣ ਲੱਗਾ ਹੈ, ਜ਼ਖਮ ਭੱਕ ਭੱਕ ਕਰਕੇ ਬੋਲਦੇ ਹਨ ਤੇ ਫੁਆਰੇ ਬਹਿ ਤੁਰੇ ਨੇ ਖੂਨ ਦੇ।
ਤਕਾ ਤੱਕ ਵੀਰ ਇਹ ਤੈ ਉੱਤ ਡੋਲੇ,
ਯੋਧੇ ਇੱਕ ਦੂਜੇ ਨੂੰ ਤੱਕਦੇ ਹੋਏ ਅੱਗੇ ਨੂੰ ਵਧਦੇ ਨੇ, ਉੱਚੀ ਉੱਚੀ ਆਵਾਜ਼ ਵਿੱਚ ਬੋਲਦੇ ਨੇ, ਮਾਰਨ ਦੀ ਆਵਾਜ਼ ਸੁਣਾਈ ਦੇ ਰਹੀ ਹੈ, ਮਾਰ ਦਿਆਂਗੇ ਵੈਰੀ ਨੂੰ ਖਤਮ ਕਰ ਦਿਆਂਗੇ, ਇਹੀ ਆਵਾਜ਼ ਸੁਣਾਈ ਦੇ ਰਹੀ ਹੈ।
ਚਟਾ ਪੱਟ ਜੁੱਟੇ ਲਟਾ ਪੱਟ ਹੋਏ,
ਚਟਾ ਪਾਟੀ ਜੁੱਟ ਗਏ ਯੋਧੇ ਜਿਹੜੇ ਵਾਰਡ ਚੋਂ ਬਾਹਰ ਆਏ, ਕਈ ਹੱਥੋਂ ਹੱਥੀ ਹੋ ਗਏ, ਗੁੱਥਮ ਗੁੱਥਾ ਹੋ ਕੇ ਲੜਨ ਲੱਗ ਪਏ।
ਸਟਾ ਪੱਟ ਸੋਏ ਕਟਾ ਕੱਟ ਸੋਏ,
ਸਟਾ ਪੱਟ ਬੜੀ ਛੇਤੀ ਨਾਲ ਇੱਕ ਦੂਜੇ ਨੂੰ ਕੱਟ ਕੱਟ ਕੇ ਵੱਢ ਵੱਢ ਕੇ ਡੱਕਰੇ ਕਰ ਕਰਕੇ ਸੁੱਟਣ ਲੱਗੇ ਹਨ।
ਕਰੀ ਟੋਏ ਟੂਕੇ ਗੁਰੂ ਕੇ ਸਹਾਈ,
ਕਲਗੀਧਰ ਜੀ ਦੀ ਸਹਾਇਤਾ ਪ੍ਰਾਪਤ ਕਰਕੇ ਯੋਧੇ ਹੁਣ ਅੱਗੇ ਹੋ ਗਏ, ਵਾਰਡ ਦੇ ਬਿਲਕੁਲ ਨੇੜੇ ਆ ਗਏ ਹਨ।
ਹੋਤੇ ਬਾਹਰ ਵੀਰ ਦੀਨੇ ਪਜਾਈ,
ਕਿਰਪਾਲ ਕਟੋਚੀਏ ਦੇ ਜਿਹੜੇ ਸਿਪਾਹੀ ਵਾਰਡ ਤੋਂ ਬਾਹਰ ਆ ਕੇ ਲੜ ਰਹੇ ਸਨ ਉਹਨਾਂ ਨੂੰ ਹੁਣ ਭਾਜੜ ਪੈ ਗਈ, ਕਈ ਭੱਜ ਕੇ ਵਾਰਡ ਦੇ ਵਿੱਚ ਜਾ ਕੇ ਲੁਕਣ ਲੱਗੇ।
ਬਾਰੇ ਬਾਰ ਮੈਂ ਬਾਰ ਬਾਰੀ ਬੇਲੋ ਕੇ,
ਭੱਜ ਭੱਜ ਕੇ ਵਾਰਡ ਦੇ ਵਿੱਚ ਵੜਨ ਲੱਗੇ। ਹੁਣ ਮਹਾਰਾਜ ਜੀ ਵੱਲੋਂ ਜਿਹੜੇ ਯੋਧੇ ਨੇ ਉਹ ਵੀ ਭੱਜ ਭੱਜ ਕੇ ਪਿੱਛੇ ਪਿੱਛੇ ਵਾਰਡ ਦੇ ਵਿੱਚ ਹੀ ਜਾਣ ਲੱਗੇ।
ਟੋਕੇ ਨੇਰ ਪਾਇਓ ਨਹੀਂ ਜਾਏ ਰੋਕੇ,
ਕਹਿੰਦੇ ਇੰਨਾ ਨੇੜੇ ਹੋ ਗਏ ਵਾਰਡ ਦੇ ਕਿ ਹੁਣ ਵਾਰਡ ਵਿੱਚ ਜਿਹੜੇ ਯੋਧੇ ਨੇ ਕਿਰਪਾਲ ਕਟੋਚੀਏ ਦੇ ਉਹਨਾਂ ਕੋਲ ਰੋਕੇ ਨਹੀਂ ਜਾ ਰਹੇ। ਮਹਾਰਾਜ ਕਲਗੀਧਰ ਜੀ ਦੇ ਯੋਧੇ ਰੋਕੇ ਨਹੀਂ ਜਾ ਰਹੇ।
ਤੜਾ ਤਾੜ ਗੋਰੀ ਨੀ ਮਾਰ ਮਾਚੀ,
ਉਹਨਾਂ ਆਪਣੇ ਵੱਲੋਂ ਬਹੁਤ ਗੋਲੀਆਂ ਚਲਾਈਆਂ, ਇੱਕ ਨਹੀਂ ਸੈਂਕੜੇ ਹਜ਼ਾਰਾਂ ਗੋਲੀਆਂ ਚੱਲੀਆਂ।
ਮਿਲੀ ਜੋਗਨੀ ਸ਼੍ਰੋਣ ਪੀਵੇ ਸੋਨਾਚੀ,
ਜ਼ਖਮੀ ਹੋਏ ਸੂਰਮੇ ਤੜਫਦੇ ਨੇ, ਉਹਨਾਂ ਦੇ ਸਰੀਰਾਂ ਚੋਂ ਜੋਗਣੀਆਂ ਖੱਪਰ ਭਰ ਭਰ ਕੇ ਲਹੂ ਦੇ ਪੀਂਦੀਆਂ ਹਨ, ਡਕਾਰ ਮਾਰਦੀਆਂ ਹਨ, ਔਰ ਉਹ ਜੋਗੜੀਆਂ ਕਲਗੀਧਰ ਦਾ ਸੁਜਸ ਗਾਉਂਦੀਆਂ ਹਨ।
ਨਭੰਗੀ ਦੇ ਆਈ ਪ੍ਰਮੇ ਬਾਰ ਬਾਰੀ,
ਆਕਾਸ਼ ਵਿੱਚ ਗਿੱਧਾ ਆ ਗਈਆਂ ਮਾਸ ਖਾਣ ਵਾਸਤੇ, ਉੱਚੀ ਉੱਚੀ ਆਵਾਜ਼ ਵਿੱਚ ਉਹ ਗਿੱਧਾ ਕਿਲਕਾਰੀਆਂ ਮਾਰਦੀਆਂ, ਇੱਲਾਂ ਬੋਲਦੀਆਂ, ਕਾਂ ਬੋਲਦੇ ਹਨ।
ਪੱਖੇ ਮਾਸ ਕੋ ਚੀਕ ਉੱਚੇ ਪੁਕਾਰੀ,
ਆ ਕੇ ਮਾਸ ਪਖਦੇ ਹਨ ਉਹ ਮਾਸਾ ਖਾਣ ਵਾਲੇ ਜਿੰਨੇ ਪੰਛੀ ਨੇ, ਮਾਸ ਖਾ ਕੇ ਫਿਰ ਉੱਚੀ ਉੱਚੀ ਕੂਕਦੇ ਹਨ।
ਰਿਦੇ ਕੋਪ ਤਾਰੇ ਮਹਾਂਵੀਰ ਟੂਕੇ,
ਬੜਾ ਕੋਪ ਤੇ ਰੋਹ ਧਾਰਨ ਕਰਕੇ ਯੋਧੇ ਨੇੜੇ ਢੁੱਕ ਰਹੇ ਹਨ।
ਚਾਹੇ ਬਾਰ ਕੋ ਬਾਰ ਬੇਜੋ ਪਭੂਕੇ,
ਕਹਿੰਦੇ ਮਹਾਰਾਜ ਜੀ ਦੇ ਸੂਰਮੇ ਜਿਹੜੀ ਉਹ ਵਾੜ ਕੀਤੀ ਹੋਈ ਹੈ ਲੱਕੜ ਦੀ, ਉਹਨੂੰ ਏਦਾਂ ਸਾੜ ਕੇ ਸਵਾਹ ਕਰਨਾ ਚਾਹੁੰਦੇ ਹਨ ਜਿਵੇਂ ਅੱਗ ਲੱਗਿਆ ਘਾਹ ਨਹੀਂ ਸੜਦਾ, ਘਾਹ ਸੜ ਕੇ ਫੂਸ ਸੜ ਕੇ ਸਵਾਹ ਹੁੰਦਾ ਹੈ, ਏਦਾਂ ਉਸ ਵਾੜ ਨੂੰ ਸਾੜ ਦੇਣਾ ਚਾਹੁੰਦੇ ਮਹਾਰਾਜ ਜੀ ਦੇ ਯੋਧੇ, ਇੰਨੀਆਂ ਗੋਲੀਆਂ ਚਲਾਈਆਂ, ਇੰਨੇ ਤੀਰ ਚਲਾਏ।
ਲੀਏ ਚਾਂਪ ਚੌਂਪੇ ਚਲੇ ਚੁੰਗ ਉੱਚੇ,
ਉੱਚੇ ਥਾਂ ਤੇ ਉੱਥੇ ਹੀ ਆ ਪਹੁੰਚੇ ਵਾੜ ਦੇ ਬਿਲਕੁਲ ਨੇੜੇ, ਹੱਥਾਂ ਵਿੱਚ ਕਮਾਨਾਂ ਫੜੀਆਂ ਹੋਈਆਂ, ਬਰਛੀਆਂ ਫੜੀਆਂ ਹੋਈਆਂ ਨੇ।
ਚਲਾ ਚਾਲ ਹੋਈ ਚਪੇ ਲਾਜ ਮੂਚੇ,
ਬਸ ਚਲਾ ਚਾਲ ਹੀ ਹੋ ਰਹੀ ਹੈ। ਤੇ ਕਹਿੰਦੇ ਬਹੁਤ ਜ਼ਿਆਦਾ ਚਿਪ ਖਾ ਕੇ ਖਿਜ ਖਾ ਕੇ ਹੁਣ ਭੀਮ ਚੰਦ ਦੇ ਜਿਹੜੇ ਸਿਪਾਹੀ ਸੀ ਉਹ ਵੀ ਪਿੱਛੇ ਪਿੱਛੇ ਨਾਲ ਹੀ ਆ ਕੇ ਰਲ ਗਏ।
ਛੋਟੇ ਤੀਰ ਤੀਖੇ ਬੜੇ ਬੇਗ ਵਾਰੇ,
ਬੜੇ ਵੇਗ ਨਾਲ ਤੀਰ ਚੱਲਣ ਲੱਗੇ, ਬੜੇ ਬਲ ਦੇ ਨਾਲ ਤੀਰ ਚੱਲਣ ਲੱਗੇ, ਜਿਹੜੇ ਤਿੱਖੇ ਨੇ ਉੱਡਣੇ ਨਾਗਾਂ ਵਾਂਗੂ ਹਨ।
ਲਗੇ ਅੰਗ ਮੈਂ ਫੋਰ ਪ੍ਰਾਣੇ ਨਿਕਾਰੇ,
ਇਹਨੂੰ ਜਾ ਕੇ ਅੰਗ ਚ ਵੱਜਦੇ ਆ ਉਹਦੇ ਪ੍ਰਾਣ ਨਿਕਲ ਜਾਂਦੇ ਹਨ।
ਸਟਾ ਸੱਟ ਸੇਲੇ ਪਾਈ ਰੇਲ ਪੇਲਾ,
ਸਟਾ ਸੱਟ ਛੇਤੀ ਛੇਤੀ ਕਹਿੰਦੇ ਸੇਲੇ ਬਰਛੇ ਚੱਲ ਰਹੇ ਨੇ, ਬਰਛੀਆਂ ਚੱਲ ਰਹੇ, ਨੇਜਿਆਂ ਨਾਲ ਪਰੋ ਰਹੇ ਨੇ ਇੱਕ ਦੂਜੇ ਨੂੰ।
ਫੇਰੇ ਆਲ ਬਾਲੇ ਬਾਡੋ ਕਾਲ ਹੇਲਾ,
ਆਲੇ ਦੁਆਲੇ ਫਿਰਦੇ ਨੇ, ਬੜੇ ਜ਼ੋਰ ਦਾ ਹੱਲਾ ਹੋਇਆ ਹੈ।
ਕਿਤੇ ਮੂਰਛਾ ਖਾਏ ਬੰਕੇ ਸਿਪਾਹੀ,
ਬੰਕੇ ਜਵਾਨ ਯੋਧੇ ਮੂਰਛੇ ਧੋ ਕੇ ਬੇਹੋਸ਼ ਹੋ ਕੇ ਡਿੱਗੇ ਪਏ ਹਨ।
ਕਿਤੇ ਕੂਮ ਚੂਮੇ ਕਾਨੇ ਕਾਵ ਖਾਏ,
ਜ਼ਖਮ ਖਾ ਕੇ ਝੂਮਦੇ ਤੇ ਪਵਾਟੀਆਂ ਲੈ ਕੇ ਜ਼ਮੀਨ ਤੇ ਡਿੱਗ ਰਹੇ ਨੇ।
ਪਾਈ ਲੋਥ ਪੋਥਾਨ ਦੀ ਹੰਕਾਰਾ,
ਲਾਸ਼ਾਂ ਦੇ ਢੇਰਾਂ ਦੇ ਢੇਰ ਲੱਗ ਗਏ, ਬੜੀਆਂ ਭਿਆਨਕ ਲਾਸ਼ਾਂ ਦਾ ਖੰਡਾ ਨਜ਼ਰ ਆਉਂਦਾ।
ਪਖੇ ਮਾਸ ਕੋ ਸਿਆਲ ਬੋਲੇ ਬੇਸਾਲਾ,
ਕਿੱਤੜ ਆ ਕੇ ਕੁੱਤੇ ਆ ਕੇ ਮਾਸ ਖਾਂਦੇ ਤੇ ਉੱਚੀ ਉੱਚੀ ਰੂੜਾਂ ਕੱਢਦੇ ਹਨ।
ਡਕੀ ਡਾਕਣੀ ਡਾਰ ਡੋਲੇ ਡਕਾਰ,
ਡਾਕਣੀਆਂ ਆ ਕੇ ਮਾਸ ਖਾਂਦੀਆਂ ਤੇ ਡਕਾਰ ਮਾਰਦੀਆਂ ਹਨ।
ਪਲੰਘ ਹੇਤ ਲੇਤੀ ਕਿਤੇ ਦੇਹ ਪਾਰ,
ਕਈਆਂ ਦੇ ਸਰੀਰ ਨੂੰ ਪਾੜ ਪਾੜ ਕੇ ਉਹ ਡਾਕਣੀਆਂ ਵਿੱਚੋਂ ਮਾਸ ਕੱਢ ਕੱਢ ਕੇ ਬੋਟੀਆਂ ਆਪਣੇ ਮੂੰਹ ਵਿੱਚ ਪਾਉਂਦੀਆਂ ਹਨ।
ਪਈ ਭੀਮ ਭੂਮੀ ਭਯੰਪੂਰ ਪ੍ਰਾਂਤ,
ਸਾਰੀ ਧਰਤੀ ਬੜੀ ਭਿਆਨਕ ਲਹੂ ਰੰਗੀ ਨਜ਼ਰ ਆ ਰਹੀ ਹੈ।
ਨਚੇ ਭੂਤ ਪ੍ਰੇਤੰ ਫੇਰੇ ਮਾਸ ਖਾਤੇ,
ਮਾਸ ਖਾਣ ਵਾਲੇ ਭੂਤ ਪ੍ਰੇਤ ਜੰਗ ਦੇ ਮੈਦਾਨ ਚ ਨੱਚਦੇ ਫਿਰਦੇ ਹਨ, ਟੱਪਦੇ ਫਿਰਦੇ ਹਨ।
ਗੁਰੂ ਸੰਗ ਹੋਏ ਮਚਿਓ ਜੰਗ ਪਾਰਾ,
ਧਰ ਜਦੋਂ ਨਾਲ ਆਏ ਤੇ ਬੜਾ ਭਿਆਨਕ ਜੰਗ ਮਚਿਆ।
ਪਟੰਗ ਅੰਗ ਭੰਗੇ ਸੋ ਰੰਗੇ ਆਖਾਰਾ,
ਜੰਗ ਦੇ ਮੈਦਾਨ ਚ ਸੂਰਮਿਆਂ ਨੇ ਇੱਕ ਦੂਜੇ ਦੇ ਅੰਗ ਭੰਨ ਕੇ ਰੱਖ ਦਿੱਤੇ ਨੇ, ਅਖਾੜਾ ਰੰਗਿਆ ਗਿਆ ਹੈ ਖੂਨ ਨਾਲ।
ਇਸੀ ਰੀਤ ਕੇਰਿਓ ਜਾਬੇ ਬਾਰ ਜਾਈ,
ਇਹਦਾ ਲੱਕੜ ਦੀ ਬਣੀ ਹੋਈ ਵਾੜ ਸੀ ਜਿਹੜੀ ਚਾਰੇ ਪਾਸਿਓ ਘੇਰ ਲਈ।
ਟੋਕੇ ਕੋਪ ਕਹਿ ਕੇ ਦੀ ਮਾਚੀ ਲਰਾਈ,
ਟੋਕ ਗਏ ਨੇੜੇ, ਉਹ ਵੀ ਵਾੜ ਦੇ ਅੰਦਰ ਨਹੀਂ ਵੜਨ ਦਿੰਦੇ, ਇਧਰੋਂ ਵੜਨਾ ਚਾਹੁੰਦੇ ਨੇ, ਵਾੜ ਦੇ ਵਿੱਚ ਵੜ ਕੇ ਮਾਰਨਾ ਚਾਹੁੰਦੇ ਹਨ। ਬੜਾ ਭਿਆਨਕ ਜੰਗ ਛਿੜਿਆ।
ਦੋਹਰਾ ਜੀ ਗਿਰੇਸ਼ ਵਿੱਚ ਬਾਰ ਕੇ ਬੀਰ ਤੀਰ ਕੋ ਤਾਰ,
ਜਿਹੜੇ ਵਾੜ ਦੇ ਵਿੱਚ ਲੜ ਰਹੇ ਸੀ ਕਿਰਪਾਲ ਕਟੋਚੀਏ ਦੇ ਸਿਪਾਹੀ, ਉਹ ਵੀ ਬੜੇ ਧੀਰਜ ਨਾਲ ਲੜ ਰਹੇ ਹਨ।
ਢੋਕੇ ਨਿਕਟ ਰਿਪ ਜਾਨ ਕੈ ਕੀਤਕ ਪਿਖੇ ਸੁਮਾਰ,
ਉਹਨਾਂ ਨੇ ਵੇਖਿਆ ਵੀ ਦੁਸ਼ਮਣ ਨੇੜੇ ਆ ਢੁਕਿਆ ਵਾੜ ਦੇ, ਤੇ ਵੇਖ ਕੇ ਉਹ ਵੀ ਆਪਣੇ ਵੱਲੋਂ ਪੂਰਾ ਤਾਣ ਲਾ ਕੇ ਲੜ ਰਹੇ, ਮੁਕਾਬਲਾ ਕਰ ਰਹੇ ਨੇ।
ਲਖੀ ਪਰਾਜੈ ਆਪਣੀ ਲਾਜ ਬੰਸ ਕੀ ਜਾਤ,
ਵੇਖਿਆ ਵੀ ਜੇ ਵਾੜ ਦੇ ਅੰਦਰ ਆ ਗਏ ਤੇ ਸਾਡੀ ਹਾਰ ਸੁਨਿਸ਼ਚਿਤ ਹੈ ਤੇ ਸਾਡੇ ਬੰਸ ਨੂੰ ਲਾਜ ਲੱਗੇਗੀ, ਇਹ ਜਾਣ ਕੇ ਲੜ ਰਹੇ ਹਨ।
ਆਪਸ ਮੈਂ ਮਿਲ ਕੈਤ ਪੇ ਇਮ ਹੋਵੇ ਸਭ ਕਾਤ,
ਆਪਸ ਵਿੱਚ ਰਲ ਕੇ ਗੱਲਾਂ ਕਰਦੇ, ਕਹਿੰਦੇ ਜੇ ਵੈਰੀ ਵਾੜ ਦੇ ਅੰਦਰ ਆ ਗਿਆ ਤੇ ਸਾਰੇ ਮਾਰੇ ਜਾਵਾਂਗੇ, ਸਾਰੇ ਸਮਾਪਤ ਹੋ ਜਾਵਾਂਗੇ।
ਬਲ ਸੰਭਾਰੋ ਆਪਣੋ ਨਿਕਸ ਲੜੋ ਬਰ ਬੀਰ,
ਆਪਣਾ ਬਲ ਸੰਭਾਲੋ ਤੇ ਵਾੜ ਚੋਂ ਬਾਹਰ ਨਿਕਲ ਕੇ ਜਿਹੜਾ ਦੁਸ਼ਮਣ ਨੇੜੇ ਆਉਂਦਾ ਉਹਨੂੰ ਮਾਰ ਕੇ ਮਿੱਟੀ ਚ ਗਰਕ ਕਰ ਦਿਓ।
ਮੰਤਰ ਪਕਾ ਇਵ ਜੰਗ ਕੋ ਪੁਨ ਉਮੜੇ ਤਰ ਤੀਰ,
ਇਹ ਸਲਾਹ ਕਰਕੇ ਹੁਣ ਵਾੜ ਚੋਂ ਬਾਹਰ ਨਿਕਲ ਕੇ ਆ ਕੇ ਇਹਨਾਂ ਨੇ ਲੜਨ ਦਾ ਫੈਸਲਾ ਕੀਤਾ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਕਿ ਕਿਵੇਂ ਗਰੀਬ ਨਵਾਜ ਪਾਤਸ਼ਾਹ ਇਹ ਜੰਗ ਲੜ ਕੇ ਫਤਿਹ ਪ੍ਰਾਪਤ ਕਰ ਰਹੇ ਹਨ। ਸਤਿਗੁਰੂ ਜੀ ਦਾ ਪਾਵਨ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਰਬ੍ਰਹਮ
ਅਗਨਾਸੀ ਅਗਨਾਸੀ
ਹੇ ਪੂਰਨ ਹੇ ਸਰਬਮ
ਪੰਜਨ ਗੁਣਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੀਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂਕੀ ਸਦਾ ਬਬੀਕ
ਹੇ ਅਪਰੰਪਰ ਹਰ ਹਰੇ
ਹੈ ਪੀਓਵਣ ਹਾਰੇ
ਹੇ ਸੰਤ ਕੈ ਸਦਾ ਸੰਗ
ਨਿਧਾਰਾਂ ਆਧਾਰੇ
ਠਾਕੁਰ ਹਾਂ ਦਾਸ ਰੂ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲੇ
ਇੱਕ ਅੱਖਰ ਹਰ ਮਨ ਬਸਤ
ਨਾਨਕ ਓ ਤਿਨ ਆਲੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ ਹਾਰੇ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।